निमख न बिसरो सम्मुख हरे हरे 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 निमख ना बिसरो तुमको हरे हरे निमख ना बिसरो तुमको हरे हरे सदा भजो जगदीश सदा भजो जगदीश निमख ना भजो जगदीश हे सदा भजो जगदीश तुता माता की आशीष तुता माता की आशीष सदा भजो जगदीश हे सदा भजो जगदीश
राहाव दी तो कसी पढ़ी है, शब्द है पन्ना 496 पेज 496 पन्ने दे उत्ते शब्द गुजरी महला पंजमा है और इदी राहाव दी तो कसी गावी है। पूरा शब्द असी जिस तरह लिखिया सारी संगत रल के पढ़ांगे और स्रोतियां दे हत्थां च शब्द दी मोटा प्रिंट करके कापी दित्ती है ताकि शुद्ध बाणी पढ़नी है जो लिखिया है और जिद्दां लिखी है असी जिथे डिजिट आउंदे आ अंक आउंदे आ ਉਹਦੇ ਵਿੱਚ ਜਿੰਨੀਆਂ ਲਾਈਨਾਂ ਇਕੱਠੀਆਂ ਪੜ੍ਹਨੀਆਂ ਉੱਥੋਂ ਬਾਅਦ ਰਾਹ ਬੋਲਣਾ ਹੈ। ਅਸੀਂ ਮੋਟੇ ਮੋਟੇ ਅਸੂਲ ਦੱਸੀ ਜਾਵਾਂਗੇ ਵੀ ਜਿਸ ਮੈਰਿੰਗ ਸਟਿੱਕ ਨਾਲ ਇਹ ਬਾਣੀ ਲਿਖੀ ਹੈ ਉੱਦਾਂ ਹੀ ਗਾਉਣੀ ਚਾਹੀਦੀ ਹੈ। ਇਹ ਸ਼ਬਦ ਆਮ ਸੰਗਤ ਨਾਲ ਸੁਣਿਆ ਹੈ ਬੜਾ ਪੂਤਾ ਮਾਤਾ ਕੀ ਸੀਸ ਬੱਚਿਆਂ ਦੀ ਜਨਮਦਿਨ 'ਤੇ ਰਾਗੀ ਵੀਰਾਂ ਕੋਲੋਂ ਸਾਰੇ ਇਹ ਬਾਣੀ ਦਾ ਪਵਿੱਤਰ ਸ਼ਬਦ ਪੜ੍ਹਦੇ ਹੈ ਅਸੀਸਾਂ ਲੈਂਦੇ ਹੈ। ਅੱਜ ਅਸੀਂ ਇਹਨੂੰ ਥੋੜ੍ਹਾ ਜਿਹਾ ਸਮਝਣਾ ਹੈ। ਦੋ ਕਿਸਮ ਦੇ ਪੁੱਤ ਲਿਖੇ ਆ ਸਾਡੀ ਬਾਣੀ ਨਾਲ, ਇੱਥੇ ਸਿੱਖ ਪੁੱਤ ਵੱਲ ਇਸ਼ਾਰਾ ਹੈ। ਜਿਹੜੀ ਅਸੀਸ ਹੈ ਜਿਹੜਾ ਨਾਮ ਜਪਦਾ ਹੈ ਸਿੱਖ ਉਹਦੇ ਵੱਲ ਇਸ਼ਾਰਾ ਹੈ, ਨਾ ਇਹ ਬੱਚੇ ਵੱਲ ਇਸ਼ਾਰਾ ਹੈ, ਨਾ ਬੁੱਢੇ ਵੱਲ, ਨਾ ਜਵਾਨ ਵੱਲ। ਜਿਹੜਾ ਵੀ ਭੱਜ ਜਗਦੀਸ਼ ਰੱਬ ਨੂੰ ਭੱਜਦਾ ਹੈ, ਹਰੇ ਹਰੇ ਪਰਮੇਸ਼ਰ ਦੇ ਨਾਮ ਨੂੰ ਰਿਪੀਟ ਕਰ ਕਰਕੇ ਜਪਦਾ ਹੈ, ਉਹਨੂੰ ਨਿਮਖ ਭਰਨੀ ਨਹੀਂ ਇਹ ਫਿਰ ਭੁੱਲਦਾ, ਤਾਂ ਉਹਦੀ ਫਿਰ ਅਸੀਸ ਆਉਂਦੀ ਹੈ। ਮਾਤਾ ਦੀ ਮਾਤਾ ਗੁਰਦੇਵ ਹੀ ਹੈ ਸਾਡਾ, ਸਭ ਕੁਛ ਉਹੀ ਆ। ਜੇ ਬੜੇ ਬੜੇ ਭੇਦ ਖੁੱਲ੍ਹਣੇ ਹਨ, ਸ਼ਬਦ ਬੜੇ ਪਿਆਰ ਨਾਲ ਸਾਰੇ ਪੜ੍ਹ ਕੇ, ਔਰ ਸ਼ੁਕਰ ਹੈ ਬਾਣੀ ਦਾ ਆਸਰਾ ਲੈਂਦੇ ਆ ਹਰ ਵੇਲੇ ਸਾਰੀ ਸਿੱਖ ਕੌਮ, ਔਰ ਰਾਗੀ ਸਿੰਘ ਜੀ ਇਹ ਸ਼ਬਦ ਪਿਆਰ ਨਾਲ ਪੜ੍ਹ ਕੇ ਸਾਰੇ ਪ੍ਰਫੁੱਲਿਤ ਹੁੰਦੇ ਹਨ, ਪਰ ਸ਼ਬਦ ਬਹੁਤ ਡੂੰਘੇ ਹਨ। ਇਹ ਸਾਰੇ ਸਗਲ ਜਹਾਨ ਲਈ ਸਾਂਝੀ ਸਾਖੀ ਹੈ, ਸਾਂਝੇ ਸ਼ਬਦ। ਅਸੀਂ ਸ਼ਬਦ ਵਰੋਲ ਕੇ ਕੱਢੇ ਹਨ ਵੀ ਇਹ ਸਿੱਖ ਪੁੱਤ ਵੱਲ ਇਸ਼ਾਰਾ ਹੈ, ਔਰ ਅਸੀਂ ਦੂਸਰਾ ਸ਼ਬਦ ਲਾਂਗੇ ਉਸ ਉੱਥੇ ਪੁੱਤ ਨਹੀਂ ਲਿਖਿਆ, ਉੱਥੇ ਪੂਤ ਲਿਖਿਆ ਹੈ। ਉਹ ਪੂਤ ਉਹ ਲਿਖਿਆ ਜਿਹੜਾ ਸਦਾ ਹੀ ਬਾਪ ਨਾਲ ਝਗੜਦਾ ਰਹਿੰਦਾ ਹੈ। ਬਾਪ ਜੇ ਕੁਛ ਵੀ ਕਹਿੰਦਾ ਹੈ ਤਾਂ ਉਹ ਉਹਦੇ ਨਾਲ ਝਗੜਦਾ ਰਹਿੰਦਾ ਹੈ, ਝਗੜਦਾ ਮਹਾਰਾਜ ਨਾਲ ਉਸ ਝਗੜਨ ਵਾਲੇ ਨੂੰ। ਪੂਤ ਨੂੰ ਬੜੀ ਸੋਹਣੀ ਸੁੰਦਰ ਨਸੀਹਤ ਦਿੱਤੀ ਉਸ ਸ਼ਬਦ 'ਚ, ਔਰ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਹੈ, ਉਹ ਵੀ ਅਸੀਂ ਅਖੀਰ 'ਤੇ ਪੜ੍ਹਾਂਗੇ। ਪਰ ਉਹਦੀ ਵੀ ਅਸੀਂ ਥੋੜ੍ਹੀ ਜਿਹੀ ਰਹਾਉ ਦੀ ਤੁਕ ਦੇ ਦਈਏ ਵੀ ਉਹ ਸ਼ਬਦ ਕੀ, ਉਹ ਸ਼ਬਦ ਕਿਉਂ ਲਿਆ ਸੀ। ਦੋ ਕਿਸਮ ਦੇ ਪੁੱਤਰ ਹੈ, ਇੱਕ ਤਾਂ ਵਿਆਸੀ ਜਨ ਸਾਰਾ ਜਿਹੜਾ ਸਾਰਾ ਉਹ ਭਜਨ ਹੀ ਕਰਦਾ ਜਾਂਦਾ ਸਾਰਾ, ਉਹਦਾ ਮਾਂ ਪਿਓ ਅਕਾਲ ਪੁਰਖ ਆਪ ਹੈ, ਅਸੀਂ ਸ਼ਬਦਾਂ ਰਾਹੀਂ ਦਾਰ ਕਰਾਂਗੇ। ਜਿਹੜਾ ਪੂਤ ਹੈ ਦੂਸਰਾ ਬਾਪ ਦੇ ਨਾਲ ਝਗੜਦਾ ਹੈ, ਤਾਂ ਉਹਦੇ ਲਈ ਵੀ ਸ਼ਬਦ ਆਇਆ ਹੈ, ਉਹ ਅਸੀਂ ਬਾਅਦ 'ਚ ਲਾਂਗੇ। ਉਹਦੀ ਵੰਨਗੀ ਅਸੀਂ ਰਹਾਉ ਦੀ ਤੁੱਕ ਬੋਲਦੇ ਹਾਂ। ਕਾਹੇ ਜਗਰਤ ਹਉ ਸੰਗੇ ਬਾਪ,
ਕਾਹੇ ਜਗਰਤ ਹਉ ਸੰਗੇ ਬਾਪ।
ਇਹ ਤੁਹਾਡੇ ਹੱਥਾਂ 'ਚ ਦਾਂਗੇ ਅਸੀਂ ਸ਼ਬਦ ਐਨ ਟਿਕਾਣੇ 'ਤੇ ਲਿਆ ਕੇ, ਪਰ ਪਹਿਲਾਂ ਅਸੀਂ ਇਹਦੀ ਥੋੜ੍ਹੀ ਜਿਹੀ ਰਹਾਉ ਦੀ ਤੁੱਕ ਗਾ ਲਈਏ ਵੀ ਅਸੀਂ ਉਸ ਥੀਸਿਸ ਲਾਉਣਾ ਹੈ ਵੀ ਬੱਚਾ ਜਿਹੜਾ ਹੈ ਉਹਨੂੰ ਨਹੀਂ ਪਤਾ ਵੀ ਚੰਗੀ ਚੀਜ਼ ਕੀ ਹੈ, ਪਾਪ ਕੀ ਹੈ। ਮਾਂ ਬਾਪ ਦਾ ਫਰਜ਼ ਆ ਉਹਨੂੰ ਸ਼ਬਦਾਂ ਰਾਹੀਂ ਸਮਝਾਉਣਾ, ਔਰ ਸਦਾ ਲਈ ਸਾਡੀ ਜੋ ਰੂਟਸ ਹੈ ਰਿਸ਼ੀ ਮੁਨੀਆਂ ਤੋਂ ਲੈ ਕੇ ਸਾਡੇ ਹਿੰਦੁਸਤਾਨ ਦੀ ਜਾਂ ਸਾਡੀਆਂ ਫੈਮਿਲੀਆਂ ਦੀ, ਉਹਦੇ 'ਚ ਬੱਚੇ ਹਮੇਸ਼ਾ ਹੀ ਬਾਪ ਨਾਲ ਝਗੜਦੇ ਨਹੀਂ, ਔਰ ਬਾਪ ਵੀ ਉਹਨਾਂ ਨੂੰ ਬੜੇ ਪਿਆਰ ਨਾਲ ਰੱਖਦਾ ਹੈ। ਇਹ ਸਾਰੀ ਅੱਜ ਕੱਲ੍ਹ ਦੇ ਜ਼ਮਾਨੇ 'ਚ, ਖਾਸ ਕਰਕੇ ਅਸੀਂ ਆ ਵੈਸਟਰਨ ਹੈਮੀਸਫੀਅਰ 'ਚ ਵਿਚਰ ਰਹੇ ਹਾਂ, ਸਾਨੂੰ ਬੜੀਆਂ ਪ੍ਰੋਬਲਮ ਆ। ਅਸੀਂ ਬਾਣੀ ਰਾਹੀਂ ਪਿਆਰ ਨਾਲ ਹੱਲ ਕਰਨੀ ਆ ਤਾਂ ਕਿ ਦੋਨਾਂ ਸਿਰਿਆਂ 'ਤੇ ਅਸਰ ਪਏ, ਬਾਪ 'ਤੇ ਵੀ ਅਸਰ ਪਏ, ਬੱਚੇ 'ਤੇ ਵੀ ਅਸਰ ਪਏ, ਔਰ ਅਸਰ ਬਾਣੀ ਦੇ ਭਾਵਾਂ ਦਾ ਪਵੇ ਵੀ ਕਿਸ ਤਰ੍ਹਾਂ ਚਾਰ ਸਾਹਿਬਜ਼ਾਦੇ ਹੋਏ, ਕਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ, ਕਿਸ ਤਰ੍ਹਾਂ ਸਾਰੇ ਸਿੱਖ ਬੱਚੇ ਰਹਿੰਦੇ ਸੀ, ਸਾਡੀਆਂ ਅਸਲ ਰੂਟਸ ਕੀ ਹੈ। ਇਸ ਕਰਕੇ ਅਸੀਂ ਇਹ ਸਾਰਾ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਵਰੋਲ ਕੇ ਸਾਡੀਆਂ ਜਿਹੜੀਆਂ ਵੱਡੀਆਂ ਪ੍ਰੋਬਲਮ ਹੈ ਇਸ ਦੇਸ਼ 'ਚ ਆਣ ਕੇ ਉਹ ਹੱਲ ਹੋ ਜਾਂਦੀਆਂ ਹੈ ਪਿਆਰ ਦੇ ਨਾਲ। ਆਓ ਗਿਆਨ ਇਕੱਠਾ ਕਰੀਏ, ਅਗਲਾ ਅਸੀਂ ਸ਼ਬਦ ਲਵਾਂਗੇ।
ਕਾਹੇ ਜਗਰਤ ਹਉ ਸੰਗੇ ਬਾਪ, ਕਾਹੇ ਜਗਰਤ ਹਉ ਸੰਗੇ ਬਾਪ। ਜਗਰਤ ਹਾਂ ਸੰਗੇ ਬਾਪ, ਕਾਹੇ ਜਗਰਤ ਹਾਂ ਸੰਗੇ ਬਾਪ।
ਜਿਨ ਕੇ ਜਣੇ ਵਡੀਰੇ ਤੁਮ ਹੋ,
ਜਿਨ ਕੇ ਜਣੇ ਵਡੀਰੇ ਤੁਮ ਹੋ,
ਤਿੰਨ ਸਿਓ ਜਗਰਤ
ਪਾਤ,
ਜਗਰਤ
ਹਉ ਸੰਗੇ ਬਾਪ, ਕਾਹੇ ਜਗਰਤ ਹਉ ਸੰਗੇ ਬਾਪ।
ਇਹ ਪੂਤਲੀ ਹੈ ਸ਼ਬਦ, ਅਖੀਰ 'ਤੇ ਪੜ੍ਹਾਂਗੇ ਤਾਂ ਨਿਚੋੜ ਕੱਢਾਂਗੇ ਕਿਉਂ ਲਿਖਿਆ ਗਿਆ ਸ਼ਬਦ ਇਹੋ ਜਿਹੇ, ਔਰ ਇਹੋ ਜਿਹੇ ਵੀ ਦਿੱਤੇ ਹੈ।
ਪੂਤਾ ਹੇ ਮਾਤਾ ਕੀ
ਬਿਸਰੋ ਤੁਮ ਪਾਉ ਹਰੇ ਹਰੇ ਨਿਮਖ ਨਾ ਬਿਸਰੋ ਤੁਮ ਪਾਉ ਹਰੇ ਹਰੇ ਇਹ ਸਦਾ ਭਜੋ ਜਗਦੀਸ ਨਿਮਖ ਨਾ ਬਿਸਰੋ ਤੁਮਹੇ ਕੋ ਹਰੇ ਹਰੇ ਨਿਮਖ ਨਾ ਬਿਸਰੋ ਤੁਮਹੇ ਕੋ ਹਰੇ ਹਰੇ ਅਸੀਂ ਗਾਂ ਪੂਰਾ ਸ਼ਬਦ ਪੜ੍ਹਨ ਵੇਲੇ ਜਿੱਦਾਂ ਲਿਖਿਆ ਸੀ ਪੜ੍ਹਨਾ ਉਹਦੇ ਵਿੱਚ ਅਸੀਂ ਬੋਲਣਾ ਨਹੀਂ ਹੈ ਪਰ ਅਸੀਂ ਰਹਾਉ ਦੀ ਤੁੱਕ ਕਿਉਂਕਿ ਸਾਫ਼ ਕਰਨੀ ਹੈ ਤੁਮ ਨਹੀਂ ਹੈ ਮੰਮੇ ਦੇ ਪੈਰਾਂ 'ਚ ਛੋਟਾ ਜਿਹਾ ਇੱਕ ਸੁੰਡਾ ਜਿਹਾ ਪਏ ਆ ਲਫ਼ਜ਼ ਉਹਨੂੰ ਹਲੰਤ ਕਹਿੰਦੇ ਆ ਉਹ ਹੈ ਛੋਟਾ ਹਾ ਉਹਨੂੰ ਵੀ ਬੁਲਾਉਣਾ ਹੈ ਤੁਮ ਹੈ ਇਸ ਕਰ ਉਸ ਤੁਮ ਨਹੀਂ ਲਿਖੇ ਆ ਉੱਥੇ ਤੁਮ ਹੈ ਛੋਟਾ ਆਹਾ ਹੈ ਕਹੋ ਹਰੇ ਹਰੇ ਹਰਨ ਕਦੀ ਵੀ ਕਹਿਣਾ ਕਿਉਂਕਿ ਰਾਰੇ ਦੀ ਸਿਆਰੀ ਬੁਲਾਉਣੀ ਹੈ ਹਰੇ ਹਰੇ ਸਦਾ ਭਜ ਹੋ ਹਾਹੇ ਨੂੰ ਔਂਕੜ ਹੈ ਭਜ ਹੋ ਕਹਿਣਾ ਹੈ ਜਗਦੀਸ਼ ਅੱਗੇ ਰਹਾਓ ਬੋਲਣਾ ਹੈ ਹੁਣ ਅਸੀਂ ਸ਼ੁਰੂ ਤੋਂ ਸ਼ਬਦ ਸ਼ੁਰੂ ਕਰਾਂਗੇ ਅਖੀਰ ਤੱਕ ਲਿਜਾਵਾਂਗੇ ਜਿੱਦਾਂ ਲਿਖਿਆ ਹੈ ਲੇਕਿਨ ਇੱਥੋਂ ਪਹਿਲਾਂ ਤੁਹਾਡੇ ਹੱਥਾਂ 'ਚ ਸ਼ਬਦ ਹੈ ਜਿੱਥੇ ਸ਼ਬਦ ਦਾ ਤੋੜਾ ਹੈ ਐਂਡ ਹੈ ਦੇਖੋ ਕਿੰਨੇ ਹਿੰਸੇ ਆਉਂਦੇ ਹੈ ਚੌਕਾ ਤੀਆ ਫਿਰ ਚੌਕਾ ਵਿੱਚ ਡੰਡੀਆਂ ਹੈ ਉਹ ਕਿਉਂ ਇਹ ਜਿੱਥੋਂ ਇਹ ਸ਼ਬਦ ਰਾਗ ਸ਼ੁਰੂ ਜਿੱਥੇ ਸ਼ਬਦ ਸ਼ੁਰੂ ਹੁੰਦਾ ਹੈ ਜਿਸ ਰਾਗ ਦਾ ਉਸ ਦਾ ਪਿਛਲੇ ਚਾਰ ਸ਼ਬਦ ਆ ਚੁੱਕੇ ਹੈ ਔਰ ਇਸੇ ਢੰਗ ਦਾ ਇਸੇ ਘਰ ਦਾ ਇਸੇ ਮਹੱਲੇ ਦਾ ਸ਼ਬਦ ਪਹਿਲਾਂ ਤਿੰਨ ਹੋਰ ਆਉਣਗੇ ਚਾਰ ਤਾਂ ਸ਼ੁਰੂ ਤੋਂ ਲੈ ਕੇ ਗਿਣਤੀ ਹੈ ਤਿੰਨ ਇਹ ਔਰ ਚਾਰ ਪਦਾ ਹੈ ਚਾਰ ਇਹਦੇ ਸਟੈਂਜ਼ੇ ਹੈ ਚਾਰ ਪਦੇ ਹੈ ਚੌਂਚ ਵੰਡਿਆ ਔਰ ਜਿੱਥੇ ਚੌਕਾ ਤੀਆ ਦੂਆ ਏਕਾ ਆ ਜਾਏ ਉੱਥੋਂ ਬਾਅਦ ਰਹਾਉ ਦੀ ਤੁੱਕ ਦੁਹਰਾਉਣੀ ਹੈ ਇਸ ਕਰਕੇ ਅਖੀਰ ਦੇ ਉੱਤੇ ਇੰਨੇ ਐਨਸੇ ਐਡੀ ਮਿਹਨਤ ਗੁਰੂ ਅਰਜਨ ਪਾਤਸ਼ਾਹ ਦੀ ਇਹ ਐਡੀਟਿੰਗ ਹੈ ਕਿ ਮਜਾਲਕ ਦੂਸਰਾ ਐਸ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਮਿਲਾਵਟ ਕਰ ਸਕੇ ਕੋਈ ਸ਼ਬਦ ਬਾਹਰਲਾ ਲਿਆ ਕੇ ਇਸੇ ਕਰਕੇ ਗਿਆਨ ਬਚਿਆ ਰਿਹਾ ਇਹਨਾਂ ਦੀ ਇਹਨਾਂ ਹਿੰਸਿਆਂ ਦੀ ਕੀਮਤ ਹੈ ਇਹਦਾ ਵੀ ਗਿਆਨ ਲੈਣਾ ਇੰਨੀ ਮਿਹਨਤ ਗੁਰੂ ਸਾਹਿਬ ਨਾਲ ਕੀਤੀ ਹੋਣੀ ਦੇਖੋ 1430 ਸਫ਼ੇ 29 ਕਿੰਨੇ ਕਿੰਨੇ ਸ਼ਬਦ ਔਰ ਸਭ ਤੋਂ ਜ਼ਿਆਦਾ ਸ਼ਬਦ ਇਸ ਮਹੱਲੇ ਨਾਲ ਦਿੱਤੇ ਆ ਗੁਰੂ ਮਾਲੋ ਮਹੱਲੇ ਪੰਜਵੇਂ ਨਾ ਔਰ ਉਹਦੀ ਫਿਰ ਆਪ ਸਿੱਕਾ ਬੰਦ ਕਰਕੇ ਇਹ ਸਾਨੂੰ ਸ਼ਬਦ ਦਿੱਤੇ ਆ ਪਰ ਗੁਰੂ ਕੋਲ ਤਾਂ ਟਾਈਮ ਸੀ ਇੰਨਾ ਸਾਰਾ ਨਾਲ ਸਿੱਖਾਂ ਨੂੰ ਲਾ ਕੇ ਸਾਰਾ ਕੰਮ ਕਰ ਪਰ ਸਿੱਖ ਕੋਲ ਟਾਈਮ ਨਹੀਂ ਹੈ ਵੀ ਆਪਣੀ ਬਾਣੀ ਜਾਂ ਸ਼ਬਦ ਨੂੰ ਟਾਈਮ ਦੇ ਸਕੇ ਐਡੇ ਹੀ ਸਾਡੇ 'ਤੇ ਉਹਨਾਂ ਨੇ ਪਰਉਪਕਾਰ ਕੀਤਾ ਲੇਕਿਨ ਸਿੱਖ ਨਹੀਂ ਕਦੀ ਟਾਈਮ ਦਿੰਦਾ ਸ਼ਬਦ ਨੂੰ ਇਸ ਕਰਕੇ ਆਓ ਜਿੱਦਾਂ ਸ਼ਬਦ ਲਿਖਿਆ ਹੈ ਉੱਦਾਂ ਪਹਿਲਾਂ ਪੜ੍ਹੀਏ ਪੰਨਾ ਇਹਦਾ ਹੈ 496 ਪੇਜ 496 496 ਪੰਨੇ ਦਾ ਗੁਜਰੀ ਮਹੱਲਾ ਪੰਜਵੇਂ ਦਾ ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ
ਜਿਸ ਸਿਮਰਤ ਸਭੇ ਕਿਨ ਵੇਖਣਾ ਸੈ ਪਿਤਰੀ ਤੁਮਹੇ ਸਦ ਹੀ ਜਾਪ ਹੋ ਤੁਮਹੇ ਸਦ ਹੀ ਜਾਪ ਹੋ ਜਾ ਕਾ ਅੰਤ ਨਾ ਪਾਰੋ ਜਾ ਕਾ ਅੰਤ ਨਾ ਪਾਰੋ ਹੈ ਕੋ ਹਰੇ ਹਰੇ
ਨਿਮਖ ਨਾ ਬਿਸਰੋ ਤੁਮੇ ਕੋ ਹਰੇ ਹਰੇ
ਸਦਾ ਭਜ ਹੋ ਜਗਦੀਸ਼
रहो सतगुरु तुम्हें को होए दयाला सतगुरु संत संगे तेरी प्रीते संत संगे तेरी प्रीते कापड़ पत्ते पर मेर राखी भोजन कीर्तन नीते कापड़ पत्ते पर अमृत पीवहो सदा चिर जीवहो अमृत पीवहो सदा चिर जीवहो हरि सिमरत आनंद अनंता हरि सिमरत आनंद अनंता रंगत मासा पूरने कबहे ना व्यापे चिंता कबहे ना व्यापे चिंता पूता माता की आशीष पूता माता की आशीष पावर तुम्हारा एहो मन होवहो पावर तुम्हारा एहो मन होवहो हरे चरणा होहो कौला हरे चरणा होहो कौला नानक दास उने संगे लपटायो भजहो जगदीश सदा भजहो जगदीश माता की आशीष माता की आशीष रहाओ ਹੁਣੇ ਅਸੀਂ ਸ਼ਬਦ ਵਿਚਾਰਨਾ ਹੈ ਸ਼ਬਦ ਦਾ ਸਾਰਿਆਂ ਦਾ ਅਸੀਂ ਥੰਮ ਰੂਲ ਮੋਟਾ ਜਿਹਾ ਸੂਲੇ ਲੱਭਿਆ ਵੀ ਰਹਾਓ ਜਿੱਥੇ ਆਉਂਦਾ ਹੈ ਪਹਿਲਾਂ ਰਹਾਓ ਨੂੰ ਸਮਝੋ ਰਹਾਓ ਕੀ ਕਹਿੰਦਾ ਹੈ ਰਹਾਓ ਸਾਰੇ ਸ਼ਬਦ ਦਾ ਧੁਰਾ ਹੈ ਰਹਾਓ ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਹੈ ਜਿੱਦਾਂ ਸਾਰਾ ਪਹੀਆ ਐਕਸਲ ਦੇ ਦੁਆਲੇ ਘੁੰਮਦਾ ਇਸ ਤਰ੍ਹਾਂ ਸਾਡਾ ਸ਼ਬਦ ਰਹਾਓ ਦੇ ਦੁਆਲੇ ਸਾਰਾ ਘੁੰਮਦਾ ਹੈ ਰਹਾਓ ਇੱਕ ਰਹਾਓ ਨਹੀਂ ਪੜ੍ਹਨਾ ਕਿਉਂਕਿ ਏਕਾ ਜੇ ਰਹਾਓ ਤੂੰ ਪਹਿਲਾਂ ਆਇਆ ਹੈ ਏਕਾ ਉਹ ਸਟੈਨਜੇ ਦਾ ਹਿੱਸਾ ਹੈ ਜਿਹੜਾ ਕਿ ਉੱਤੇ ਉਤਲੀਆਂ ਜਿਹੜੀਆਂ ਦੋ ਲਾਈਨਾਂ ਪਹਿਲੀਆਂ ਆਉਂਦੀਆਂ ਹੈ ਉਹਦੇ ਬਾਅਦ ਵੀ ਏਕਾ ਹੈ ਔਰ ਰਹਾਓ ਤੂੰ ਪਹਿਲਾਂ ਵੀ ਇਹ ਕਹਾ ਅਗਲਾ ਫਿਰ ਜੋ ਰਹਾਓ ਤੂੰ ਬਾਅਦ ਜਿਹੜੀਆਂ ਤੁਕਾਂ ਫਿਰ ਦੋ ਤਿੰਨ ਅਤੇ ਚਾਰ ਤੱਕ ਚੱਲਦੀਆਂ ਚਾਰ ਪਦੇ ਨੇ ਤੋ ਜਿਹੜੀਆਂ ਪਹਿਲੀਆਂ ਪਹਿਲਾ ਇੱਕ ਰਹਾਓ ਦਾ ਮਤਲਬ ਹੈ ਵੀ ਜਿਹੜੀਆਂ ਪਹਿਲੀਆਂ ਚੋਟੀ ਦੀਆਂ ਤੁਕਾਂ ਸਾਰੀਆਂ ਰਹਾਓ ਤੋਂ ਪਹਿਲੀਆਂ ਆਈਆਂ ਹੈ ਉਹਨਾਂ ਨਾਲ ਰਹਾਓ ਦੇ ਭਾਵਾਂ ਦੇ ਦੇਸ਼ ਜਾਣ ਕੇ ਖੇਲ ਜਾਣਾ ਹੈ ਜੋ ਰਹਾਓ ਸਾਨੂੰ ਐਸਾ ਐਸਾ ਹੁਲਾਰਾ ਰਹਾਓ ਦਏਗਾ ਵੀ ਉਹਦੇ ਲਈ ਸ਼ਬਦ ਲਿਖਿਆ ਹੈ ਇਸ ਕਰਕੇ ਜਿਹੜੀਆਂ ਪਹਿਲੀਆਂ ਤੁਕਾਂ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਚੋਟੀ ਦੀਆਂ ਤੁਕਾਂ ਆਣ ਕੇ ਰਹਾਓ 'ਚ ਸਮਾ ਜਾਣਗੀਆਂ ਸਾਰੇ ਸ਼ਬਦਾਂ ਦਾ ਇਹ ਅਸੂਲ ਹੈ ਨਿਰੇ ਗੁਰੂਆਂ ਦੇ ਸ਼ਬਦਾਂ ਦਾ ਨਹੀਂ ਭਗਤਾਂ ਦੇ ਸ਼ਬਦਾਂ ਦਾ ਵੀ ਇਹੋ ਅਸੂਲ ਤਾਂ ਇਹ ਬਾਣੀ ਸਾਰੀ ਸਾਂਝੀ ਆਈ ਹੈ ਤੋ ਜੋ ਬਾਣੀ ਦੇ ਸ਼ਬਦ ਆਉਣਗੇ ਉਹਨਾਂ ਦਾ ਜੇ ਰਹਾਓ ਹੈ ਅਤੇ ਉਹਦੇ ਦੁਆਲੇ ਸ਼ਬਦ ਪਾਵੇਗਾ ਔਰ ਜਿਹੜਾ ਚੋਟੀ ਦੀਆਂ ਪਹਿਲੀਆਂ ਲਾਈਨਾਂ ਕਈ ਵਾਰੀ ਰਹਾਓ ਪਹਿਲਾਂ ਆ ਜਾਂਦਾ ਹੈ ਉੱਥੋਂ ਬਾਅਦ ਫਿਰ ਸਾਰੀਆਂ ਸਟੇਜਾਂ ਸ਼ੁਰੂ ਹੁੰਦੀਆਂ ਲੇਕਿਨ ਆਮ ਸ਼ਬਦ ਬਹੁਤੇ ਵਿੱਚ ਗੱਬੇ ਗਾਂਹ ਜਾਏ ਜਾ ਕੇ ਰਹਾਓ ਆਉਂਦਾ ਕਈਆਂ 'ਚ ਦੋ ਦੋ ਰਹਾਓ ਆਉਣਗੇ ਕਈਆਂ 'ਚ ਤਿੰਨ ਤਿੰਨ ਰਹਾਓ ਆਉਣਗੇ ਕਈਆਂ 'ਚ ਚਾਰ ਚਾਰ ਰਹਾਓ ਹੋਣਗੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਵਿਲਪ ਕਰੇ ਜਾ ਕੇ ਦੇਖੋ ਰਹਾਓ ਹੀ ਰਹਾਓ ਉਹ ਅਸੀਂ ਹੌਲੀ ਹੌਲੀ ਗਿਆਨ ਲੈਂਦੇ ਜਾਵਾਂਗੇ ਜਿਉਂ ਜਿਉਂ ਇਹਦਾ ਗਿਆਨ ਲਾਂਗੇ ਤਾਂ ਫਿਰ ਉਸੇ ਭਾਵਾਂ ਦੇ ਦੇਸ਼ 'ਚ ਗਾਉਣ ਲੱਗੇ ਖੇਲਾਂਗੇ ਫਿਰ ਇਹਦਾ ਕੁਛ ਪੱਲੇ ਪਾਊ ਲੇਕਿਨ ਇਹਦਾ ਅੰਤ ਕੋਈ ਨਹੀਂ ਜੇ ਕੋਈ ਇਹਦਾ ਨਿਰਣਾ ਕਰ ਦੇਣਾ ਜੀ ਬਸ ਜੋ ਅਸੀਂ ਮੈਨੇ ਸਮਝੇ ਬਸ ਇਹੋ ਹੀ ਹੈ ਇਹ ਅਗਿਆਨਤਾ ਹੈ ਬੇਅੰਤ ਹੈ ਸ਼ਬਦ ਇਹਦੀ ਡੂੰਘਾਈ ਇਹਦਾ ਸਾਰਾ ਜਿੰਨਾ ਕੁ ਨਾਮ ਜਪਣ ਲਈ ਸਮਝ ਆ ਜਾਏ ਜਿਹਦੇ ਨਾਲ ਅਸੀਂ ਜ਼ਿਆਦਾ ਨਾਮ ਜਪ ਲਾ ਲਈਏ ਕੀ ਸਮਝ ਆਉਣੀ ਹੈ ਜਿਹੜੀ ਕਿ ਨਾਮ ਹੀ ਸਮਝਾਏ ਉਹ ਅਰਥ ਠੀਕ ਨੇ ਜਿਹੜੇ ਨਾਮ ਨਾਲ ਸਾਨੂੰ ਨਹੀਂ ਜੋੜਦੇ ਉਹ ਅਰਥ ਇਹਦੇ ਗਲਤ ਨੇ ਇਸ ਕਰਕੇ ਇਹਦਾ ਧੁਰਾ ਕੀ ਹੈ ਨਾਮ ਦੀਆ ਸਮਝਾਏ
ਨਾਮ ਦੀਆ ਸਮਝਾਏ
ਤੁਰੇ
ਨਾਮ ਦੀਆ ਸਮਝਾਏ
ਤੁਰੇ
ਨਾਮ ਦੀਆ ਸਮਝਾਏ
ਇਹ ਸ਼ਬਦ ਗੁਰ ਪੀਰਾ ਸਾਡਾ ਪੀਰ ਮੁਰਸ਼ਦ ਸਭ ਇਹ ਸ਼ਬਦ ਹੀ ਹੈ ਇਸ ਕਰਕੇ ਕੀ ਸ਼ਬਦ ਸਮਝਾਏਗਾ ਗੁਰੇ ਨਾਮ
ਦੀਆ ਸਮਝਾਏ
ਗੁਰੇ
ਨਾਮ ਦੀਆ ਸਮਝਾਏ
ਇਹ ਸ਼ਬਦੇ ਭੇਦੇ ਭਰਮ ਕੱਟਿਆ
ਇਹ ਸ਼ਬਦੇ ਭੇਦੇ ਭਰਮ ਕੱਟਿਆ
ਸ਼ਬਦੇ ਭੇਦੇ ਭਰਮ ਕੱਟਿਆ
ਸ਼ਬਦੇ ਭੇਦੇ ਭਰਮ ਕੱਟਿਆ
ਤੂੰ ਨਾਮ ਦੀਆ
ਸਮਝਾਏ ਨਾਮ ਦੀਆ ਸਮਝਾਏ
ਇਹੋ ਜਿਹੇ ਨਾਮ ਲਾਉਣ ਵਾਲੇ ਸਮਝਾਉਣ ਵਾਲੇ ਸ਼ਬਦ ਵੀ ਨਾਮ ਹੀ ਜਪਣਾ ਹੈ ਕਿਸੇ ਯੁੱਗ 'ਚ ਸ਼ਬਦ ਨਹੀਂ ਆਇਆ ਹੋਰ ਇਹ ਕਲ ਯੁੱਗ 'ਚ ਆਇਆ ਕਿਸੇ ਯੁੱਗ ਦਾ ਸ਼ਬਦ ਨਹੀਂ ਦੇਖੋਗੇ ਕਥਾ ਕਹਾਣੀਆਂ ਪੁਰਾਣ ਸਿਮਰਤ ਰਮਾ ਪਤਾ ਨਹੀਂ ਕਿੰਨੀਆਂ ਕੁ ਰਿਲੀਜੀਅਸ ਕਿੰਨਾ ਕੁ ਮੈਨਕਾਇੰਡ ਨੂੰ ਗਿਆਨ ਭੇਜਿਆ ਅਕਾਲ ਪੁਰਖ ਨੇ ਬ੍ਰਹਮਾ ਵਿਸ਼ਨ ਸਾਰਾ ਵੇਦ ਸਾਰਾ ਲੇਕਿਨ ਸ਼ਬਦ ਕਲ ਯੁੱਗ 'ਚ ਹੀ ਆਏ ਕਿਸੇ ਯੁੱਗ ਦਾ ਸ਼ਬਦ ਪ੍ਰਹਿਲਾਦ ਵੇਲੇ ਦਾ ਕਿਸੇ ਦਾ ਸ਼ਬਦ ਨਹੀਂ ਪੜੋਗੇ ਤੁਸੀਂ ਸ਼ਬਦ ਹੋਣਾ ਹੈ ਕਿਉਂ ਆਇਆ ਜਿੰਨਾ ਨੰਗਾ ਨਾਚ ਕਲਯੁੱਗ ਦਾ ਹੋ ਰਿਹਾ ਉਹਦੇ ਅਗੇਂਸਟ ਇਹ ਸਾਰੇ ਸ਼ਬਦ ਆਏ ਤਾਂ ਕਿ ਗੁਰਸਿੱਖ ਮੈਨਕਾਇੰਡ ਬਚ ਸਕੇ ਇਸ ਹਨੇਰੇ ਤੋਂ ਇਸ ਕਰਕੇ ਇਹ ਜਿਹੜੇ ਸ਼ਬਦ ਹੈ ਔਰ ਇਹ ਸ਼ਬਦ ਦੇ ਰਹਾਓ ਉਤਰੀਆਂ ਜਿਹੜੀਆਂ ਤੁਕਾਂ ਰਹਾਓ 'ਚ ਸਮਾਉਣਗੀਆਂ ਔਰ ਇਹ ਸ਼ਬਦ ਹੋਰ ਕੁਛ ਨਹੀਂ ਸਮਝਾਏਗਾ
ਨਿਮਖ ਨਾ ਸਦਾ ਭਜੋ ਜਗਦੀਸ,
ਸਦਾ ਜਗਦੀਸ਼ ਦਾ ਭਜਨ ਕਰ ਜਗਦੀਸ਼। ਇਹ ਜਿੰਨੇ ਲਫ਼ਜ਼ ਸਾਡੇ ਬਾਣੀ 'ਚ ਆਉਂਦੇ ਹੈ ਰੈਵੋਲਿਊਸ਼ਨਰੀ ਗਿਆਨ ਹੈ। ਜਿੰਨੇ ਵੀ ਐਡੇ ਵੱਡੇ ਕ੍ਰਿਸ਼ਨ ਮਹਾਰਾਜ ਸੀ ਉਹਨਾਂ ਦੇ ਕਈ ਨਾਂ ਸੀ, ਜਗਦੀਸ਼ ਵੀ, ਜੈ ਜਗਦੀਸ਼ ਤੇਰਾ, ਜੈ ਜਗਦੀਸ਼ ਹਰੇ, ਇਹ ਸਾਰੇ ਕ੍ਰਿਸ਼ਨ ਮੁਰਾਰੀ ਮੁਰਲੀ ਤਾਰ, ਕਿੰਨੇ ਕੁ ਉਸ ਗਿਆਨੀ ਬੰਦੇ ਦੇ ਨਾਮ ਸੀ, ਕੋ ਅੰਤ ਨਹੀਂ। ਲੇਕਿਨ ਸਾਡੇ ਗਿਆਨ ਗੁਰਬਾਣੀ ਦੇ ਸ਼ਬਦ ਔਰ ਭਗਤਾਂ ਦੇ ਸ਼ਬਦ, ਉਸ ਨਾਂ ਸਾਡਾ ਸਿਰਫ ਇੱਕ ਪਰਮੇਸ਼ਰ ਵੱਲ ਇਸ਼ਾਰਾ ਹੋਊਗਾ, ਕਿਉਂਕਿ ਉਸ ਮੰਡਲੀ ਨੂੰ ਇਹ ਹੋਸ਼ ਦਵਾਉਣੀ ਸੀ, ਭਾਈ ਉਸ ਜਗਦੀਸ਼ ਦਾ ਭਜਨ ਕਰੋ, ਸਦਾ ਭਜੋ
ਜਗਦੀਸ਼,
ਜਿਹੜਾ ਜੱਗ ਦਾ ਮਾਲਕ ਹੈ, ਜੱਗ ਜੱਗ ਰੱਖਣ ਵਾਲਾ, ਉਹਦੀ ਸਦਾ ਭਜੋ
ਜਗਦੀਸ਼।
ਔਰ ਕਿੱਦਾਂ ਕਰਨਾ ਹੈ, ਇੱਕ ਦੂਜੀ ਬੋ ਲੱਖ ਹੋਏ, ਇਹ ਲੱਖ ਹੋਵੇ
ਲੱਖ ਦੀਸ,
ਲੱਖ ਲੱਖ ਗੇੜਾ
ਆਖੀਐ,
ਇੱਕ ਨਾਮ ਜਗਦੀਸ, ਇਹ ਨਿਮਖ ਨਾ ਮਿਸਰਾ ਤਮਕ
ਹਰੇ ਹਰੇ,
ਸਦਾ ਭਜੋ ਜਗਦੀਸ। ਆਹ ਕੰਡੀਸ਼ਨ ਲਾਈ ਹੈ, ਉਸ ਨੂੰ ਅਸੀਸ ਗੁਰਸਿੱਖ ਅਭਿਆਸੀ ਨੂੰ, ਜਿਹੜਾ ਅੱਗੇ ਸਤਿਗੁਰੂ ਦਾ ਨਾਂ ਆਏਗਾ, ਕਿਸੇ ਗੁਰੂ ਦਾ ਸਿੱਖ ਨਹੀਂ, ਉਸ ਸੱਤੇ ਗੁਰੂ ਦਾ ਸਿੱਖ ਹੈ ਜਿਹੜਾ ਸਦਾ ਸਦਾ ਜਿਹਦੀ ਹੋਂਦ ਹੈ, ਉਹ ਸਤਿਗੁਰ ਜਿਹੜਾ ਯੂਨੀਵਰਸਲ ਹੈ, ਸਾਰੀਆਂ ਮਜ਼ਹਬਾਂ ਦਾ ਉਹ ਸਤਿਗੁਰ ਹੈ, ਉਹ ਅਕਾਲ ਪੁਰਖ ਆਪ ਹੈ। ਔਰ ਅਕਾਲ ਪੁਰਖ ਦਾ ਇੱਕ ਲੈਫਟੀਨੈਂਟ ਸਰੂਪ, ਜਿਹਨੂੰ ਕੁਰਾਨ ਸ਼ਰੀਫ 'ਚ ਰੱਬ ਕਿਹਾ ਹੈ, ਅੱਲਾ, ਲਾ ਇਲਾਹਾ ਇਲਲਾ, ਜਿਹੜਾ ਅੱਲਾ ਹੈ, ਅੱਲਾ ਹੂ ਜਪਦੇ ਹੈ, ਉਹ ਅਕਾਲ ਪੁਰਖ ਹੈ। ਕੁਰਾਨ ਸ਼ਰੀਫ 'ਚ ਵੀ ਇੱਕ ਦੂਸਰੀ ਹਸਤੀ ਦਾ ਨਾਂ ਆਉਂਦਾ ਹੈ, ਉਹ ਹੈ ਰੱਬ, ਉਹਦੇ ਲਈ ਰੱਬੇ ਔਲੀਅਨ ਲਿਖਿਆ ਹੈ। ਅਸੀਂ ਸਾਰੇ ਕੁਰਾਨ ਸ਼ਰੀਫ, ਟੈਨ ਕਮੈਂਡਮੈਂਟਸ ਆਫ ਮੋਜ਼ਿਸ, ਔਰ ਸਾਰੇ ਗੀਤਾ, ਜਿੰਨੇ ਗ੍ਰੰਥ, ਜਿੰਨੀ ਦੁਨੀਆ ਦੇ ਰਿਲੀਜੀਅਸ ਆ, ਅਸੀਂ ਹੈਰਾਨ ਹੈ ਵੀ ਇਹ ਤਾਕਤ ਸਾਰਿਆਂ 'ਚ ਮਿਲ ਰਹੀ ਹੈ, ਪਾਵਰ ਜਿਹੜੀ ਯੁੱਗਾਂ ਯੁੱਗਾਂ ਤੋਂ ਹੈ, ਜਿਹਨੂੰ ਅਸੀਂ ਸੱਤੇ ਗੁਰੂ ਕਹਿੰਦੇ, ਜਿਹਦੀ ਸਦਾ ਹੀ ਹੋਂਦ ਹੈ ਔਰ ਯੁੱਗਾਂ ਯੁੱਗਾਂ ਤੋਂ ਹੈ, ਉਹ ਸਾਡਾ ਗੁਰਦੇਵ ਹੈ, ਔਰ ਉਹੀ ਮਾਤਾ ਹੈ, ਪਿਤਾ ਹੈ, ਸਭ ਕੁਛ ਹੈ ਉਹ ਪਾਵਰ, ਪਰ ਉਹਦੀ ਬੌਡੀ ਨਹੀਂ ਹੈ, ਉਹਦਾ ਜਿਸਮ ਨਹੀਂ ਹੈ, ਉਹ ਸ਼ਬਦ ਰੂਪ ਹੈ। ਇਸ ਕਰਕੇ ਉਹਦੀ ਅਸੀਸ ਲੈਣੀ ਆ ਅਸੀਂ, ਔਰ ਉਹਨੂੰ ਖੁਸ਼ ਕਿਸ ਤਰ੍ਹਾਂ ਕਰੀਏ। ਅੱਗੇ ਆਏਗਾ ਵੀ ਸਤਿਗੁਰ ਤੁਮ ਕਹੋ ਹੋਏ ਦਿਆਲਾ, ਫਿਰ ਬੱਚੇ ਸਭ ਜੇ ਸਮਝਿਆ ਹੋਏ ਤਾਂ ਫਿਰ ਅਸੀਸ ਮਿਲਦੀ ਹੈ, ਭਈ ਨਾਮ ਜਪੋ ਤਾਂ ਖੁਸ਼ ਹੋਣਾ ਹੈ। ਸਿੱਧੇ ਜੇ ਭਾਵ ਇਹ ਹੈ ਵੀ ਇਹ ਹੈ ਵੀ ਜਿੰਨਾ ਨਾਮ ਜਪੇਗਾ ਉਨਾ ਖੁਸ਼ ਹੋਏਗਾ, ਅਤੇ ਤੇਰੇ 'ਤੇ ਮਿਹਨਤਾਂ ਬਰਕਤਾਂ ਕਰੇਗਾ। ਇਸ ਕਰਕੇ ਪੂਤਾ ਮਾਤਾ ਕੀ ਅਸੀਸ, ਮਾਤਾ ਇਕੱਲੀ ਮਾਂ ਦੀ ਅਸੀਸ ਨਹੀਂ ਹੈ, ਜਿੱਥੇ ਮਾਤਾ ਆ ਜੇ ਉਹ ਇਹੋ ਹੀ ਹੈ,
ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ,
ਬਹੁਤ ਚਾਹੁੰਦਾ ਹੈ, ਪਹਿਲਾਂ ਮਾਤਾ ਆਉਂਦੀ ਹੈ, ਗੁਰਦੇਵ ਹੀ ਹੈ ਸਭ ਕੁਛ ਸਾਡਾ, ਉਹ ਅਕਾਲ ਪੁਰਖ ਜਿਹੜਾ ਵਿਚਲਾ ਸਤਿਗੁਰੂ ਸਰੂਪ ਹੈ, ਉਹ ਹੈ, ਉਹਦੀ ਅਸੀਸ ਤੂੰ ਤਾਂ ਲੈ ਸਕੇਗਾ ਜੇ
ਨਿਮਖ ਨਾ ਮਿਸਰਾ ਤਮਕ ਹਰੇ ਹਰੇ, ਨਿਮਖ ਨਾ ਮਿਸਰਾ ਤਮਕ ਹਰੇ ਹਰੇ।
ਵਾਹਿਗੁਰੂ ਵਾਹਿਗੁਰੂ ਕਿਉਂ ਨਹੀਂ ਲਿਖਿਆ, ਅਸੀਂ ਕਿਉਂ ਜਪਦੇ ਹਾਂ ਵਾਹਿਗੁਰੂ ਆ, ਗੋਬਿੰਦ 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 ਹਰੇ ਹਰੀ ਓਮ ਹਰੀ ਓਮ, ਔਰ ਜਿੰਨੇ ਪਰਮੇਸ਼ਰ ਦੇ ਨਾਮ ਹੈ ਇਹਨਾਂ ਨੂੰ ਦੋ ਵਾਰੀ ਤਾਂ ਲਿਖਿਆ ਵੀ ਰਿਪੀਟ ਕਰ ਕਰਕੇ ਜਪਣਾ, ਬਾਰੰਗ ਬਾਰ ਬਾਰ ਪ੍ਰਭ ਜਪੀਆ, ਇਹ ਰੈਪੀਟੇਸ਼ਨ ਕਰਨੀ ਹੈ। ਇੱਕ ਪਰਮੇਸ਼ਰ ਦਾ ਨਾਮ ਹਰੇ ਹੈ, ਹਰ ਹੈ, ਉਹਦੇ ਨਾਲ ਹਰੇ ਹਰੇ ਆਏਗਾ। ਕਈ ਵਾਰੀ ਸੱਤ ਵਾਰੀ ਹਰੇ ਹਰੇ ਇਕੱਠਾ ਆ ਗਿਆ, ਉਹਦਾ ਮਤਲਬ ਰੈਪੀਟੇਸ਼ਨ ਕਰਨੀ ਹੈ। ਜਿਹੜਾ ਸਾਡੇ 'ਤੇ ਇਸ ਗਿਆਨ ਦੇ ਜਿਹੜੇ ਵੱਡੇ ਵੱਡੇ ਖੋਜੀ ਹੈ, ਉਹਨਾਂ ਨੇ ਬੜਾ ਕੰਮ ਕੀਤਾ ਹੈ। ਵੱਡੇ ਵੱਡੇ ਪ੍ਰੋਫੈਸਰ ਉਮਰਾਂ ਲਾ ਦਿੱਤੀਆਂ ਉਹਨਾਂ ਨਾਲ, ਖੋਜ ਕੀਤੀ ਹੈ ਬਾਣੀ ਦੀ, ਔਰ 300 ਸਾਲ 'ਚ ਜਿਹੜੀ ਸਿੱਖੀ ਕਥਾ ਕਹਾਣੀਆਂ 'ਚ ਰੁੜੀ ਜਾਂਦੀ ਸੀ, ਔਰ ਜਿਹੜੀਆਂ 300 ਸਾਲ ਤੋਂ ਗੁਰੂ ਕਾਲ ਤੋਂ ਬਾਅਦ ਇਹ ਕਹਾਣੀਆਂ ਦਾ ਸਿਲਸਿਲਾ ਚੱਲਿਆ ਸੂਰਜ ਪ੍ਰਕਾਸ਼ ਦਾ ਔਰ ਸਾਰਿਆਂ ਜਿਹਨਾਂ ਜਨਮ ਸਾਖੀਆਂ ਦਾ, ਉਹਨਾਂ ਤੋਂ ਸਾਨੂੰ ਇਹਨਾਂ ਪ੍ਰੋਫੈਸਰਾਂ ਨਾਲ ਬਚਾਇਆ ਵੀ ਬਾਣੀ ਨਾ ਲੱਗੋ। ਬਾਣੀ ਕੀ ਕਹਿੰਦੀ ਹੈ? ਉਹ ਸੱਚੀ ਕਹਾਣੀ ਹੈ, ਇਹ ਝੂਠੀਆਂ ਆਪਣੀਆਂ ਬਣਾਈਆਂ, ਇਸ ਕਰਕੇ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ। ਪਰ ਕਈ ਵਾਰੀ ਉਹ ਖੁੰਝ ਜਾਂਦੇ ਹੈ, ਕਿਉਂਕਿ ਉਹਨਾਂ ਦੇ ਕਰਮਾਂ 'ਚ ਨਾਮ ਜਪਣਾ ਨਹੀਂ ਹੱਲੀ ਹੁੰਦਾ। ਉਹ ਲਿਖਦੇ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਂਦਾ ਹੈ? ਅਸੀਂ ਕਹਿੰਦੇ ਹਾਂ ਸਾਰਾ ਕੁਛ ਲਿਖਿਆ ਹੀ ਇਹ ਹੋਇਆ ਹੈ, ਨਿਮਖ ਜਪ ਲਓ, ਵਾਹਿਗੁਰੂ ਵਾਹਿਗੁਰੂ ਜਪ ਲਓ, ਅੱਲਾਹੂ ਅੱਲਾਹੂ ਜਪ ਲਓ। ਕ੍ਰਿਸਚੀਐਨਿਟੀ ਯਹੋਵਾ ਜਪਦੀ ਹੈ, ਔਰ ਸਾਰਿਆਂ ਦੇ ਇਸ ਤਰ੍ਹਾਂ ਦੇ ਕਿਸੇ ਵੀ ਪਰਮੇਸ਼ਰ ਦਾ ਸਿਰਫ ਨਾਮ ਨਾਲ ਕਿਸੇ ਦੇਵਤੇ ਦਾ ਨਹੀਂ ਲਾਉਣਾ। ਇਸ ਕਰਕੇ ਪਰਮੇਸ਼ਰ ਦੇ ਕੇਵਲ ਨਾਮ 'ਚ ਹੀ ਪਾਰਸ ਰਸਾਇਣ ਔਰ ਅੰਮ੍ਰਿਤ ਕਲਾ ਹੈ, ਔਰ ਜਿਹੜੀ ਬਾਣੀ ਹੈ ਇਸ ਪਾਰਸ ਰਸਾਇਣ ਅੰਮ੍ਰਿਤ ਕਲਾ ਨੂੰ ਲਵਾਉਣ ਵਾਲੀ ਹੈ, ਗਿਆਨ ਦਿੰਦੀ ਹੈ। ਇਸ ਕਰਕੇ ਸਾਰੀ ਗੁਰਬਾਣੀ 'ਚ ਗਿਆਨ ਕਲਾ ਹੈ, ਔਰ ਇਹਦੇ 'ਚ ਪਾਰਸ ਪਰਮੇਸ਼ਰ ਦੇ ਨਾਮ 'ਚ ਸਾਰੀ ਚੀਜ਼ ਕਲਾ ਹੈ। ਇਸ ਕਰਕੇ ਉਹ ਕੋਈ ਜਪ ਲਓ ਇੱਕੋ ਜਿਹੀ ਤਾਕਤ ਆ, ਪਰ ਆਪਣੇ ਆਪਣੇ ਗੁਰੂ ਕੋਲੋਂ ਜਿਹੜਾ ਮੰਤਰ ਗੁਰਮੰਤਰ ਬਚਨ ਲਿਆ ਹੋਵੇ, ਉਪਦੇਸ਼ ਲਿਆ ਹੋਵੇ, ਉਹ ਜਪੋ ਇਹ ਹਰੇ ਹਰੇ, ਕਿਉਂਕਿ ਗੀਤਾਂ 'ਚ ਫਿੱਟ ਛੇਤੀ ਹੋ ਜਾਂਦਾ ਹੈ, ਛੋਟਾ ਹੈ। ਅਸੀਂ ਵਾਹਿਗੁਰੂ ਵਾਹਿਗੁਰੂ ਲਿਖ ਨਹੀਂ ਸਕਦੇ, ਗੀਤ ਬਣੇ ਸਾਰੇ ਗੋਬਿੰਦ ਗੋਬਿੰਦ ਲਿਖੇ ਆ, ਇੱਥੇ ਤੱਕ ਕਿ ਰਿਕੀਕੇਸ਼ ਰਿਕੀਕੇਸ਼ ਇਹ ਵੀ ਮੰਤਰ ਹੈ ਗੁਰੂ ਰਾਮਦਾਸ ਦਾ। ਮਤਲਬ ਪਰਮੇਸ਼ਰ ਦਾ ਨਾਮ ਜਦੋਂ ਰਿਪੀਟ ਕਰਾਂਗੇ ਇਸ ਜੀਵ ਦੇ ਨਾਲ, ਉਹਦੇ 'ਚ ਇੱਕੋ ਜਿਹੀ ਸਾਰਿਆਂ 'ਚ ਕਲਾ, ਔਰ ਆਪਣੇ ਆਪਣੇ ਗੁਰੂ ਦਾ ਮੰਤਰ ਜਪਣਾ ਚਾਹੀਦਾ ਹੈ, ਕਿਉਂਕਿ ਸਾਰਿਆਂ ਨਾਲ ਪਹਾੜ ਦੀ ਟੀਸੀ 'ਤੇ ਰੱਬ ਨੂੰ ਮਿਲਣਾ ਹੈ। ਗੁਰ ਗੁਰ ਏਕੋ ਵੇਸ ਅਨੇਕ, ਲੇਕਿਨ ਇਹ ਹੈ ਵੀ ਕੋਈ ਚੜ੍ਹ ਰਿਹਾ ਹੈ, ਕੋਈ ਰਾਹ 'ਚ ਹੈ, ਕੋਈ ਅੱਧ 'ਚ ਹੈ, ਕੋਈ ਕਿਸੇ ਟਿਕਾਣੇ 'ਤੇ ਹੈ, ਔਰ ਕਿਸੇ ਨੇ ਹਲੀ ਚੜ੍ਹਨਾ ਹੀ ਸ਼ੁਰੂ ਕੀਤਾ। ਕਈਆਂ ਦੀ ਚੜ੍ਹਨ ਨਾਲ ਪਿੱਠ ਹੈ, ਉਹ ਕੀ ਹੈ, ਕੀ ਲੋੜ ਹੈ ਨਾਮ ਜਪਣ ਦੀ? ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ? ਅਸੀਂ ਉਹ ਚੋਟ ਮਾਰਦੇ ਉਹਨਾਂ 'ਤੇ, ਨਿਮ
ਸਦਾ ਭਜੋ ਜਗਦੀਸ ਮਾਤਾ ਕੀ ਆਸੀਸ, ਮਾਤਾ ਕੀ ਆਸੀਸ।
ਉਹਦਾ ਨਾਂ ਹੀ ਦਿਆਲੂ ਹੈ, ਉਹ ਸਦਾ ਹੀ ਬਰਕਤਾਂ ਕਰਦਾ ਹੈ, ਆਪਣੇ ਪੁੱਤ ਦੀਆਂ, ਆਪਣੇ ਬੱਚੇ ਦੀਆਂ, ਬਾਰਕ ਦੀਆਂ, ਔਗਣ ਨਹੀਂ ਦੇਖਦਾ ਕੁਛ ਆ, ਉਹ ਸਦਾ ਦਿਆਲੂ ਆ, ਉਹਦਾ ਸੁਭਾਅ ਹੀ ਐਸਾ ਘੜਿਆ ਗਿਆ ਹੈ ਅਕਾਲ ਪੁਰਖ ਵੱਲੋਂ। ਉਹ ਹੈ ਵਿਚਲਾ ਸਤਿਗੁਰੂ ਜੋੜਨ ਹਾਰਾ, ਪਹਿਲਾਂ ਉਹ ਅੰਦਰ ਸਾਡੇ ਆਏਗਾ, ਉਹਦੀ ਸਾਨੂੰ ਪਹਿਲਾਂ ਭਗਤੀ ਹੈ। ਬਾਣੀ 'ਚ ਵਾਰ ਵਾਰ ਆਉਂਦਾ ਵੀ ਇਹ ਮੰਤਰ ਕੋਈ ਵੀ ਜਪ ਸਕਦਾ, ਜਿਸ ਨੇ ਵੀ ਮਾਨਸ ਜਨਮ ਲਿਆ ਹੈ, ਕਿਸੇ ਦੇਸ਼ ਦਾ ਹੋਵੇ, ਕਿਸੇ ਕੌਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਉਮਰ ਦਾ ਹੋਵੇ, ਬਿਮਾਰ ਹੋਵੇ, ਬੁੱਢਾ ਹੋਵੇ, ਕੋਈ ਕਿਸੇ ਕਿਸਮ ਦਾ, ਇਹ ਜਿਹੜਾ ਮੰਤਰ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਣੀ। ਪਰ ਉਹਦੇ ਲਈ ਇੱਕ ਹੁਕਮ ਹੈ ਵੀ ਉਸ ਸਤਿਗੁਰੂ ਨੂੰ ਸਮਝ, ਸਤਿਗੁਰੂ ਵਿੱਚ ਜੋੜਨ ਹਾਰਾ ਹੈ, ਉਹ ਖੁਸ਼ ਹੀ ਜਪਣ 'ਤੇ ਹੁੰਦਾ ਹੈ, ਸਤਿਗੁਰੂ ਵਜੂਦ ਹਸਤੀ, ਉਹ ਤੈਨੂੰ ਪਰਮੇਸ਼ਰ ਨਾਲ ਜੋੜੇਗੀ। ਪਹਿਲਾਂ ਸਤਿਗੁਰੂ ਦੀਆਂ ਬਰਕਤਾਂ ਲੈ, ਉਹ ਅੰਦਰ ਤੇਰੇ ਆਏਗਾ, ਇਸ ਕਰਕੇ ਉਹਨੂੰ ਹੀ ਪਹਿਲਾਂ ਪਾਰ ਬ੍ਰਹਮਣ। ਔਰ ਉਹਦੇ ਲਈ ਲਿਖਿਆ ਅਗਲੀ ਤੁਕ 'ਚ ਭਈ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਣੀ, ਗੁਰ ਸਤੇ ਗੁਰ ਪਾਰ ਬ੍ਰਹਮ ਕਰ ਪੂਜੋ, ਹਰ ਸੇਵ ਹੋ ਦਿਨ ਸਭ ਰਹਿਣੀ। ਉਹਦੀ ਸੇਵਾ ਵੀ ਨਾਮ ਜਪਣਾ, ਦਿਨ ਰਾਤ ਨਾਮ ਜਪੀ ਚੱਲ, ਔਰ ਉਹਦੀ ਪੂਜਾ ਵੀ ਨਾਮ ਜਪਣਾ ਹੀ ਹੈ। ਇਸ ਕਰਕੇ ਪਾਰ ਬ੍ਰਹਮ ਪਹਿਲਾਂ ਤੋਂ ਸਤਿਗੁਰ ਨੂੰ ਸਮਝ, ਸਤਿਗੁਰ ਕੀ ਹੈ। ਹੋਰ ਥਾਂ ਲਿਖਦੇ ਗੁਰੂ ਰਾਮਦਾਸ ਸਾਹਿਬ, ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਕਿਉਂ ਕਹਿੰਦੇ? ਹਮ ਮੂਰਖ ਮੁਗਧ ਅਸ਼ੁੱਧ ਮਤ ਹੁੰਦੇ, ਸਾਨੂੰ ਕੁਛ ਪਤਾ ਨਹੀਂ ਸੀ। ਆਹ ਸਤਿਗੁਰ ਕੀ ਬਾਣੀ ਹੀ ਸਤਿਗੁਰ ਹੈ, ਸਾਨੂੰ ਤਾਂ ਬਾਣੀ ਤੋਂ ਪਤਾ ਲੱਗਾ ਵੀ ਅਕਾਲ ਪੁਰਖ ਕੀ ਹੈ, ਸਤਿਗੁਰ ਕੀ ਹੈ। ਇਸ ਕਰਕੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੁੰਦੇ, ਗੁਰ ਸਤਿਗੁਰ ਕੇ ਬਚਨੇ ਹਰੇ ਹਮ ਜਾਣੇ। ਗੁਰ ਸਤਿਗੁਰ ਨੇ ਜਿਹੜਾ ਬਚਨ ਗੁਰਮੰਤਰ ਸ਼ਬਦ ਦਿੱਤਾ, ਉਹਦੇ ਨਾਲ ਉਹ ਫਿਰ ਉਹਨੇ ਆਪਣਾ ਸ਼ਬਦ ਨਹੀਂ ਦਿੱਤਾ, ਉਹ ਪਰਮੇਸ਼ੁਰ ਦਾ ਨਾਮ ਜਪਾਉਂਦਾ ਹੈ ਸਤਿਗੁਰੂ। ਇਸ ਕਰਕੇ ਉਹਨੇ ਉਹ ਸ਼ਬਦ ਦਿੱਤਾ ਅਤੇ ਅਸੀਂ ਵੀ ਰੱਬ ਨੂੰ ਸਮਝਣ ਲੱਗ ਪਏ ਵੀ ਰੱਬ ਵੀ ਕੋਈ ਚੀਜ਼ ਹੈ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰ ਸਤਿਗੁਰ ਕੇ ਬਚਨੇ ਹਰ ਹਮ ਜਾਣੇ। ਇਸ ਕਰਕੇ ਪਹਿਲਾਂ ਸਭ ਤੋਂ ਸਾਡੇ ਲਈ ਇਹਦੀ ਬਰਕਤ ਦੀ ਜ਼ਰੂਰ ਹੈ। ਅਸੀਂ ਆਮ ਸ਼ਬਦ ਪੜ੍ਹਗਾ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ
ਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਿਆਲ
ਨਾ ਕਾਬੂ ਹੋ
ਚੂਰੀਐ ਨਾ ਕਾਬੂ ਹੋ
ਤੁਕ ਸ਼ੁਰੂ ਹੁੰਦੀ ਹੈ
ਸਤਿਗੁਰ ਤੁਮਕਾ
ਸਤਿਗੁਰ ਤੁਮੇ ਕੋ
ਦਿਆਲਾ, ਸੰਤ ਸੰਗੇ ਤੇਰੀ ਪ੍ਰੀਤੇ ਤੇ ਕਾਪੜ ਪੱਤੇ ਪਰਮੇਸ਼ਰ ਰਾਖੀ ਭੋਜਨ ਕੀਰਤਨ।
ਇਹੋ ਜਿਹੀ ਬਰਕਤਾਂ ਜੇ ਰਾਗੀਆਂ ਕੋਲੋਂ ਸ਼ਬਦ ਪੜ੍ਹਾ ਰਿਹਾ ਸੁਣ ਲਿਆ ਕਿ ਸਾਡੇ ਪੁੱਤਰ ਨੂੰ ਅਸੀਸ ਮਿਲ ਜਾਏਗੀ, ਅੱਛੀ ਗੱਲ ਹੈ। ਗੁਰਦੁਆਰਾ ਸਾਹਿਬ 'ਚ ਇਸ ਇਹਨਾਂ ਸ਼ਬਦਾਂ ਦੀ ਟੇਕ ਲੈਣੀ ਵੀ ਬੱਚੇ ਦਾ ਜਨਮਦਿਨ ਮਨਾਉਣਾ, ਰਾਗੀ ਸਿੰਘ ਸ਼ਬਦ ਪੜ੍ਹਨ, ਹੋਰ ਕੋਈ ਥਾਂ ਨਹੀਂ ਹੈ। ਸਾਨੂੰ ਕਲਯੁੱਗ ਦੀ ਅੱਗ ਵਧ ਰਹੀ ਹੈ ਇਸ ਵੈਸਟਰਨ ਹੈਮੀਸਫੀਅਰ 'ਚ, ਜੇ ਅਸੀਂ ਉਸ ਜਗ੍ਹਾ ਵੀ ਆਣ ਕੇ ਬਾਣੀ ਸੁਣ ਕੇ ਕਿਸੇ 'ਤੇ ਅਸਰ ਪੈਂਦਾ ਨਾ ਪੈਂਦਾ, ਪਰ ਇਹ 'ਚ ਬਾਣੀ ਦੀ ਵਡਿਆਈ ਹੈ ਕਿ ਕਮ ਅਜ਼ ਕਮ ਅਸੀਂ ਬਾਣੀ ਨੂੰ ਸੁਣਨ ਵਾਲੇ, ਹੋਰ ਕੋਈ ਅਸੀਂ ਚੀਜ਼ ਨਹੀਂ ਸੁਣਦੇ। ਇਸ ਕਰਕੇ ਸ਼ਬਦ ਐਸੇ ਹੈ ਵੀ ਜਿਹੜੇ ਸਾਫ ਦੱਸਣਗੇ ਵੀ ਤੇਰੇ 'ਤੇ ਦਿਆਲਤਾ ਹੋਊਗੀ, ਪਰ ਕਦੋਂ ਹੋਏਗੀ? ਜਦੋਂ ਨਿਮਖ
ਨਾਮੇ ਤੁਮਹੇ ਕੋ ਹਰੇ
ਅਸੀਸ ਲੈਣੀ ਹੈ। ਅਸੀਂ ਪਹਿਲਾਂ ਸਟੈਪ ਚੱਕਣਾ ਹੈ, ਅਸੀਂ ਭਜਨ ਸ਼ੁਰੂ ਕਰਨਾ ਹੈ, ਨਾਮ ਜਪਣਾ ਸ਼ੁਰੂ ਕਰਨਾ ਹੈ। ਹੁਣ ਜਿਹੜੀਆਂ ਪਹਿਲੀਆਂ ਉੱਚ ਚੋਟੀ ਦੀਆਂ ਤੁਕਾਂ ਹੈ, ਅਸੀਂ ਉੱਥੋਂ ਸ਼ੁਰੂ ਕਰਦੇ ਹਾਂ ਵੀ ਹੈ ਇਹ ਜਿਹੜਾ ਅਸੀਂ ਜਪ ਕਰ ਰਹੇ ਹਾਂ ਪਰਮੇਸ਼ੁਰ ਦੇ ਨਾਮ ਨਾਲ, ਇਹਦੇ ਨਾਲ ਜਿਹੜੇ ਸਾਡੇ ਵੱਡੇ ਵਡੇਰੇ ਐਨਸੈਸਟਰਸ, ਬਾਬੇ ਪੜਦਾਦੇ ਜਾਂ ਮਾਵਾਂ ਸਾਡੀਆਂ ਜਾਂ ਸਾਰੀਆਂ ਅੰਮਾਂ, ਸਾਰੇ ਜਿਹੜੇ ਮਰ ਗਏ ਆ, ਗਾਂਹ ਗਏ ਆ, ਉਹਨਾਂ ਦਾ ਆਧਾਰ ਹੋ ਸਕਦਾ। ਇੱਥੋਂ ਸ਼ਬਦ ਸ਼ੁਰੂ ਕਰਦੇ ਹੈ, ਔਰ ਜਿਹੜੀ ਬ੍ਰਹਮਣਵਾਦ 'ਤੇ ਸਭ ਤੋਂ ਵੱਡੀ ਚੋਟ ਮਾਰਦੇ ਮਹਾਰਾਜ ਇਹ ਸ਼ਬਦ ਵੀ ਉਹਨਾਂ ਦਾ ਆਧਾਰ ਤਾਂ ਹੋਣਾ ਹੈ ਜੇ ਤੂੰ ਨਾਮ ਜਪੇ ਉਹਨਾਂ ਦੇ, ਤਾਂ ਉਹ ਨਾਮ ਹੀ ਗਾਂਹ ਜਾਂਦਾ ਹੈ। ਬਾਕੀ ਜੋ ਤੂੰ ਉਹਨਾਂ ਦੇ ਇਹ ਬ੍ਰਹਮਣਵਾਦ ਦੀ ਐਸਾ ਯੁੱਗਾਂ ਤੋਂ ਚਲੀ ਆ ਰਹੀ ਇਹ ਚੀਜ਼, ਔਰ ਹੁਣ ਵੀ ਚੱਲ ਰਹੀ ਹੈ, ਸਿੱਖੀ 'ਚ ਬਹੁਤ ਜ਼ਿਆਦਾ ਚੱਲ ਰਹੀ ਹੈ, ਲੇਕਿਨ ਉਹ ਆਪਣੀ ਬਾਣੀ ਤੋਂ ਅਗਿਆਨ ਨੇ। ਉਹ ਦਾਨ ਪੁੰਨ ਜੋ ਕਰਦੇ ਹੈ ਉਹ ਉਹਨਾਂ ਰੂਹਾਂ ਨੂੰ ਨਹੀਂ ਲੱਗਦਾ, ਬਲਕਿ ਕੀ ਹੁੰਦਾ ਹੈ, ਬ੍ਰਾਹਮਣ ਦਾ ਇਹ ਅਸੂਲ ਸੀ ਵੀ ਜਿੱਥੋਂ ਮਰਜ਼ ਲਿਆ ਮੈਨੂੰ ਦਾਨ ਕਰ, ਤੇਰੇ ਅੱਗੇ ਪਿੱਤਰ ਜਿਹੜੇ ਆ ਉਧਾਰੇ ਜਾਣਗੇ। ਗੁਰੂ ਨਾਨਕ ਪਾਤਸ਼ਾਹ ਐਸੀ ਆਸਾ ਦੀ ਵਾਰ 'ਚ ਰੋਜ਼ ਟੁੰਮਣੀ ਦਿੰਦੇ ਆ ਸਾਨੂੰ ਵੀ ਸਿੱਖੋ ਆਸਾ ਦੀ ਵਾਰ, ਸਮਝੋ ਮੈਂ ਕੀ ਕਹਿ ਰਿਹਾ। ਬਾਬਾ ਨਾਨਕ ਕਹਿੰਦਾ ਹੇ ਬ੍ਰਾਹਮਣਾ, ਤੂੰ ਮੈਥੋਂ ਦਾਨ ਤਾਂ ਕਰਾਈ ਗਿਆ, ਔਰ ਜਿਹੜਾ ਦਾਨ ਦੇਣ ਵਾਲਾ ਵਿਚਾਰਾ ਹੁੰਦਾ ਸੀ ਉਹਦਾ ਕੋਈ ਮਰ ਜਾਏ ਜਾਂ ਸਾਰਾ ਉਹਦੇ ਨਿਮਿੱਤ, ਫਿਰ ਉਹ ਬ੍ਰਾਹਮਣ ਦਾਨ ਕਰਾਉਂਦਾ ਸੀ ਆਹ ਵੀ ਦਾਨ ਦੇ ਦੇ, ਆਹ ਵੀ ਦਾਨ ਦੇ ਦੇ, ਇਹ ਸਭ ਤੇਰੇ ਪਿੱਤਰਾਂ ਨੂੰ ਮਿਲੇਗਾ, ਉਹਦਾ ਆਧਾਰ ਹੋ ਜਾਏਗਾ। ਪਿੱਤਰ ਕਹਿੰਦੇ ਐਨਸੈਸਟਰਸ ਨੂੰ, ਵੱਡੇ ਵਡੇਰਿਆਂ ਨੂੰ ਜਿਹੜੇ ਮਰ ਗਏ ਹੈ, ਉਹਨਾਂ ਲਈ ਕੋਈ ਜੂਨ ਸੁਧਰ ਜਾਏ ਜਾਂ ਉਹਨਾਂ ਨੂੰ ਕੋਈ ਫਲ ਮਿਲੇ। ਮਹਾਰਾਜ ਇਸ ਚੀਜ਼ ਤੋਂ ਸ਼ੁਰੂ ਕਰਦੇ ਜਿਹੜੀ ਕਿ ਅੱਜ ਕੱਲ੍ਹ ਅਸੀਂ ਮਰਨ ਤੋਂ ਬਾਅਦ ਉਹਨਾਂ ਦੇ ਨਿਮਿੱਤ ਖੰਡ ਪਾਠ, ਹੋਰ ਬਿਸਤਰੇ, ਕੌਲੀਆਂ, ਗੜਬੀਆਂ, ਲੰਗਰ ਉਹ ਸਾਰੇ ਅਸੀਂ ਕਰਾਉਂਦੇ ਹਾਂ, ਪਰ ਅਸੀਂ ਨੀਡੀ ਨੂੰ ਨਹੀਂ ਦਿੰਦੇ ਵੀ ਜਿਹਨੂੰ ਜ਼ਰੂਰਤ ਹੈ ਉਹਨੂੰ ਦੇਣਾ। ਉਹ ਗੁਰਦੁਆਰੇ ਦੇ ਭਾਈ ਸਾਹਿਬ ਨੂੰ ਹੋਰ ਸਾਰੀਆਂ ਕਰੋ ਦਾਨ, ਠੀਕ ਹੈ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਮਿਲਦਾ ਹੈ ਉਹਦਾ ਫਲ, ਪਰ ਤੁਹਾਨੂੰ ਫਲ ਜੰਮਣ ਮਰਨ ਤੋਂ ਨਹੀਂ ਛੁੱਟੇਗਾ, ਨਾ ਅਗਲਿਆਂ ਦਾ ਉਧਾਰ ਹੋਣਾ, ਉਹਦਾ ਫਲ ਤੁਹਾਨੂੰ ਮਿਲੇਗਾ। ਲੇਕਿਨ ਇਹ ਹੈ ਭਈ ਜੇ ਅਸੀਂ ਬਾਣੀ ਦੀ ਡਿਸਿਪਲਿਨ, ਜਿੱਦਾਂ ਸਤਿਗੁਰੂ ਕੀ ਬਾਣੀ ਕਹਿੰਦੀ ਔਰ ਆਹ ਸ਼ਬਦ ਰੋਜ਼ ਸਾਡੇ ਕੰਨ ਖਿੜਦਾ ਵੀ ਸਿਮਰਨ ਦੀ ਅਵਸਥਾ ਤੱਕ ਪਹੁੰਚ, ਤਾਂ ਤੇਰੇ ਕਿਲ ਵਿਖ ਕਹਿੰਦੇ ਹੈ ਜਨਮ ਜਨਮ ਦੇ ਬੱਜਰ ਪਾਪਾਂ ਨੂੰ। ਥੋੜ੍ਹੇ ਥੋੜ੍ਹੇ ਲਫ਼ਜ਼ ਜਿਹੜੇ ਟੈਕਨੀਕਲ ਆ ਰਹੇ ਨੇ ਸਾਰੀ ਬਾਣੀ 'ਚ, ਜੇ ਅਸੀਂ ਸਮਝ ਜਾਈਏ ਤਾਂ ਅਸੀਂ ਜ਼ਰਾ ਥੋੜ੍ਹਾ ਜਿਹਾ ਪਾਪ ਕਰਨ ਲੱਗੇ ਫੁਰੀ ਲਾਂਗੇ ਔਰ ਬਚਾਂਗੇ ਵੀ ਆਹ ਨਹੀਂ ਕੰਮ ਕਰਨ। ਤੋ ਕਿਲ ਵਿਖ ਹੈ ਜਨਮ ਜਨਮ ਦੇ ਬੱਜਰ ਪਾਪ, ਉਹ ਵੀ ਤੇਰੇ ਕੱਟੇ ਜਾਣਗੇ ਅਤੇ ਤੇਰਾ ਪਿੱਤਰਾਂ ਦਾ ਵੀ ਉਧਾਰ ਹੋਊ। ਲੇਕਿਨ ਤੂੰ ਦਾਨ ਕੀ ਕਰਨਾ ਹੈ? ਆਸਾ ਦੀ ਵਾਰ 'ਚ ਬਾਬਾ ਨਾਨਕ ਕਹਿੰਦਾ ਅੱਗੇ ਵਸਤ ਪਛਾਣੀਏ, ਪਿੱਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ, ਮੁਸਫੀ ਇਹ ਕਰੇ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਉਹ ਕਿੱਡਾ ਵੱਡਾ ਉਪਦੇਸ਼ ਹੈ। ਜਿਹੜੇ ਟੀਕਾ ਸਾ ਲਿਖਣ ਵਾਲੇ, ਸਮਝਣ ਵਾਲੇ ਜਾਂ ਬਾਕੀ ਦੁਨੀਆ ਜਿਹੜੀ ਨਾਮ ਨਹੀਂ ਜਪਦੀ ਉਹ ਛੇਤੀ ਸਮਝ ਗਈ ਹੈ, ਲੇਕਿਨ ਅਸੀਂ ਨਾਮ ਜਪਣ ਵਾਲਿਆਂ ਨੂੰ ਜਾਂ ਸਾਰਿਆਂ ਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਬਾਬਾ ਨਾਨਕ ਕੀ ਕਹਿ ਰਿਹਾ। ਬਾਬਾ ਨਾਨਕ ਜਿਨ੍ਹਾਂ ਨੇ ਸੁਸਾਇਟੀ ਨੂੰ ਆਧਾਰ ਕਰਨਾ, ਉਹ ਦੇਖੋ ਬਾਬਾ ਨਾਨਕ ਕਿੱਡੀ ਵੱਡੀ ਗੱਲ ਕਹਿ ਰਿਹਾ। ਕਹਿੰਦਾ ਮੈਂ ਇਹੋ ਜਿਹੇ ਦਲਾਲ ਦੇ ਹੱਥ ਕਿਉਂ ਨਾ ਵੱਢ ਦੇਵਾਂ ਜਿਹਨੇ ਮੈਨੂੰ ਇਹੋ ਜਿਹਾ ਦਾਨ ਕਰਾਇਆ ਵੀ ਮੇਰੇ ਅਗਲੇ ਜਿਹੜੇ ਪਿੱਤਰ ਸੀ ਉਹ ਚੋਰਾਂ ਦੀ ਜੂਨ 'ਚ ਪੈ ਗਏ ਆਣ ਕੇ। ਆ ਚੋਰ ਕਿੱਥੋਂ ਬਣਦੇ ਹੈ? ਆ ਜਿਹੜੇ ਆਦਿ ਚੋਰ ਹੁੰਦੇ ਆ ਵੱਡੇ ਵੱਡੇ ਸਾਰੇ, ਇਹਨਾਂ ਦਾ ਇਹਦੇ ਚੋਰੀ ਦਾ ਦਾਨ ਕੀਤਾ ਹੁੰਦਾ, ਇਹਨੇ ਨਿਰਮਿਤ ਬਾਹਮਣਾ ਕਰਾਇਆ ਹੁੰਦਾ। ਪਿੱਤਰੀ ਚੋਰ ਕਰੇ, ਇਸ ਕਰਕੇ ਘਾਲ ਖਾਏ ਕਿਸ ਹੱਥੋਂ ਦੇ, ਘਾਲ ਕੇ ਹਾਰਡ ਲੇਬਰ ਕਰਕੇ ਰੋਟੀ ਕਮਾ, ਉਹ ਉਹਦੇ ਵਿੱਚੋਂ ਵੀ ਫਿਰ ਕਿਸੇ ਨੂੰ ਦੇ, ਤਾਂ ਉਹਦੇ ਵਿੱਚ ਤੂੰ ਸਾਰਾ ਕੁਛ ਕਰਾ, ਉਹ ਅੱਗੇ ਮਿਲਦਾ ਜਾ ਕੇ। ਔਰ ਨੀਡੀ ਨੂੰ ਦੇ ਜਿਹਨੂੰ ਜ਼ਰੂਰਤ ਹੈ, ਲੋੜਵੰਦ ਨੂੰ। ਇਸੇ ਕਰਕੇ ਬਾਬੇ ਨਾਨਕ ਨੇ ਐਡਾ ਵੱਡਾ ਮਾਈਲ ਸਟੋਨ ਗੱਢ ਦਿੱਤਾ ਦਾਨ ਲਈ, ਅਕਲੀ ਕੀਚੇ ਦਾਨ। ਬੰਦੇ ਆ ਅਕਲ ਦਾਨ ਕਰ, ਜਿਹੜਾ ਗਾਂਹ ਜਾਣਾ ਉਹ ਨਾ ਹੋਵੇ ਵੀ ਤੂੰ ਇਹੋ ਜਿਹੇ ਬਲੈਕ ਦੇ ਬਾ ਇਹੋ ਜਿਹੀਆਂ ਦੌਲਤ 'ਚ ਤੂੰ ਦਾਨ ਕਰ ਦਿੱਤਾ ਅਤੇ ਪਿੱਤਰਾਂ ਨੂੰ ਚੋਰ ਦੀ ਜੂਨ 'ਚ ਪਵਾ ਦਿੱਤਾ। ਤਾਂ ਪਿੱਤਰੀ ਚੋਰ ਕਰੇ ਦਾ ਮਤਲਬ ਹੈ ਅੱਗੇ ਵਸਤ ਪਛਾਣੀ ਜਾਣੀ ਹੈ, ਇੱਕ ਇੱਕ ਕਰਮ ਦੀ ਉੱਥੇ ਕਰਮੀ ਕਰਮੀ ਹੋਏ ਵਿਚਾਰ, ਇੱਕ ਇੱਕ ਕਰਮ ਦਾ ਉੱਥੇ ਲੇਖਾ ਪਿਆ ਲਿਖਿਆ ਸਾਰਾ, ਉਹ ਫਿਰ ਉੱਥੇ ਵਿਚਾਰ ਹੁੰਦੀ ਹੈ ਵੀ ਅੱਗੇ ਤਾਂ ਪਛਾਣੀ ਗਈ ਵਸਤ, ਇਹਨੇ ਜਿੰਨਾ ਦਾਨ ਦਿੱਤਾ ਬਾਹਮਣ ਨੂੰ ਉਹ ਸਾਰਾ ਚੋਰੀ ਦੇ ਮਾਲ 'ਚੋਂ ਦਿੱਤਾ। ਇਸ ਕਰਕੇ ਉਹਦੇ ਕਹਿੰਦਾ ਮੁਨਸਿਫੀ ਕਹਿੰਦੇ ਹੈ ਜਸਟਿਸ ਕਰਨ ਵਾਲੇ ਨੂੰ, ਮੁਨਸਿਫ ਉਰਦੂ ਦਾ ਲਫ਼ਜ਼ ਹੈ। ਤੋਂ ਵੱਢੀਏ ਹੱਥ ਦਲਾਲ ਕੇ, ਮੁਸਫੀ ਪੰਜਾਬੀ ਲਿਖ ਦਿੱਤੀ ਵੀ ਮੇਰੇ ਨਾਲ ਆਹ ਇਨਸਾਫ ਹੋਇਆ। ਇਸ ਤਰ੍ਹਾਂ ਸਾਡੀ ਸਾਰੀ ਸਿੱਖੀ ਨਾਲ ਰੋਲ ਮਾਰਿਆ ਜਾ ਰਿਹਾ ਹੈ ਬਾਣੀ ਦੇ ਸ਼ਬਦਾਂ ਦੇ ਹਿਸਾਬ ਨਾਲ। ਜੇ ਦੇਖੀਏ ਤਾਂ ਭਾਈ ਸਿਮਰਨ ਕਰੋ, ਸਿਮਰਨ ਤੀਜੀ ਅਵਸਥਾ ਹੈ, ਪਹਿਲਾਂ ਜਪਣਾ ਹੈ ਫਿਰ ਧਿਆਉਣਾ ਹੈ। ਸਿਮਰਨ ਜਦੋਂ ਹਿਰਦੇ 'ਚ ਚਲੇ ਜਾਂਦਾ ਹੈ ਉਦੋਂ ਇਹ ਸਾਰੇ ਫਾਇਦੇ ਹੁੰਦੇ ਹੈ। ਜੇ ਸਿਮਰਨ ਕਿੱਡੀ ਵੱਡੀ ਅਸੀਸ ਮਿਲੀ ਭਾਈ, ਜਦੋਂ ਸਿਮਰਨ ਦੀ ਅਵਸਥਾ ਤੱਕ ਤੀਜੀ ਅਵਸਥਾ 'ਚ ਆ ਜਾਏਗਾ। ਪਹਿਲਾਂ ਜਪਣਾ ਹੈ ਤਾਂ ਕਿ ਠਾਂ ਆਉਂਦੀਆਂ ਅਵਸਥਾ, ਤਦੇ ਅਖੀਰ 'ਤੇ ਲਿਖਿਆ ਇਸ ਲਾਈਨਾਂ ਤੋਂ ਨਿਮਖ ਔਰ ਜਿਹੜੇ ਤੂੰ ਸਿਮਰਨ ਦੀ ਅਵਸਥਾ ਤੱਕ ਕਿੱਦਾਂ ਪਹੁੰਚਣਾ ਹੈ, ਅਗਲੇ ਤੁਕ ਹੈ ਸੋ ਹਰੇ ਹਰੇ ਤੁਮਹਿ ਸਾਦਹੀ ਜਾਪ। ਪਹਿਲਾਂ ਜਪਣਾ ਹੈ, ਇਹਨੂੰ ਸਿਮਰਨ ਨਹੀਂ ਕਹਿਣਾ ਚਾਹੀਦਾ। ਗਿਆਨਤਾ ਹੈ ਸਿਮਰਨ ਦੀ ਵੱਡੀ ਪਦਵੀ ਹੈ, ਪ੍ਰਭ ਕੇ ਸਿਮਰਨ ਗਰਭ ਨਾ ਮਸੇ, ਪ੍ਰਭ ਕੇ ਸਿਮਰਨ ਦੁੱਖ ਜਮਨ, ਉਹ ਇੱਡੀ ਵੱਡੇ ਉਹਦਾ ਫਾਇਦਾ ਹੈ। ਉਹ ਹੈ ਜਦੋਂ ਹਿਰਦੇ 'ਚ ਜਪ ਚਲੇ ਜਾਂਦਾ ਹੈ, ਹਿਰਦੇ 'ਚ ਮੰਤਰ ਉੱਤਰ ਜਾਂਦਾ ਹੈ, ਉਹਦੇ ਫਲ ਹੈ। ਲੇਕਿਨ ਚੱਲਦੇ ਕਿੱਥੋਂ ਹੈ? ਹਰ ਹਰ ਜਪਣ ਨਾਲ, ਵਾਹਿਗੁਰੂ ਵਾਹਿਗੁਰੂ ਕਰੀ ਚੱਲ ਜਪੀ ਚੱਲ, ਇਹੋ ਤੈਨੂੰ ਉਸ ਪੌੜੀ ਤੇ ਲਿਜਾਏਗਾ। ਸੋ ਹਰੇ ਹਰੇ ਤੁਮ
ਸਾਧ ਹੀ ਜਾਪ ਹੋ,
ਸੋ ਹਰੇ ਹਰੇ ਤੁਮ ਹੀ
ਸਾਧ ਹੀ
ਜਾਪ ਹੋ, ਅੰਤ
ਨਾ ਪਾਰੋ।
ਉਹ ਅੰਤ ਪਾਰੋ ਕੀ ਹੈ? ਉਹਦਾ ਕੋਈ ਲਿਮਿਟਲੈਸ ਨਾਮ ਜਪ, ਕੋਈ ਲਿਮਟਾਂ ਜਾਂ ਇੰਨੀਆਂ ਮਾਲਾ ਕਰਨੀਆਂ, ਇੰਨੀਆਂ ਬੰਦਿਸ਼ਾਂ ਨਹੀਂ ਹੈ। ਲਿਮਿਟਲੈਸ ਜੋ ਜਪ ਸਾਨੂੰ ਜਪਜੀ ਸਾਹਿਬ ਸਿਖਾੜਦਾ ਹੈ,
ਇੱਕ ਦੂਜੀ ਦੋ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਲੱਖ ਲੱਖ ਗੇੜਾ ਆਖੀਐ,
ਇੰਨੀ ਕਮਾਈ ਕਰੇ ਨਾ ਹੋਵੇ ਵੀ ਸੇਵਾ ਥੋੜੀ, ਮੰਗਣ ਬਹੁਤਾ, ਮਹਿਲ ਨਾ ਪਾਏ ਕਹਿ ਤੋ ਬਹੁਤਾ। ਇਸ ਕਰਕੇ ਉਹ ਕੰਮ ਕਰ, ਸਟੈਪ ਬਾਈ ਸਟੈਪ ਚੜ੍ਹ, ਔਰ ਥੋੜ੍ਹੀ ਥੋੜ੍ਹੀ ਹੌਲੀ ਹੌਲੀ ਸਟਾਰਟ ਕਰ। ਸਹਿਜ ਆਇਆ ਇਹ ਸਾਰੀ ਸਾਰੀ ਬਾਣੀ, ਸਹਿਜੇ ਸਹਿਜੇ ਨਾਮ ਜਪਣਾ ਸ਼ੁਰੂ ਕਰੋ, ਔਰ ਉਹਨੂੰ ਹੌਲੀ ਹੌਲੀ ਵਧਾਓ, ਕਿਉਂਕਿ ਨੈਚੁਰਲ ਚੀਜ਼ ਹੈ ਸਾਰੀ ਸ੍ਰਿਸ਼ਟੀ ਦੀ। ਸੂਰਜ ਚੜ੍ਹੂ ਅਤੇ ਹੌਲੀ ਹੌਲੀ ਚੜ੍ਹੂ, ਡੁੱਬੂ ਅਤੇ ਹੌਲੀ ਹੌਲੀ ਡੁੱਬੂ, ਗਰਮੀ ਆਓ ਤਾਂ ਹੌਲੀ ਹੌਲੀ ਆਓ, ਸਰਦੀ ਆਓ ਤਾਂ ਹੌਲੀ ਹੌਲੀ, ਨੇਚਰ ਦਾ ਅਸੂਲ ਆ, ਕੋਈ ਫਲ ਪੱਕਦਾ ਹੌਲੀ ਹੌਲੀ ਪੱਕਦਾ। ਇਸ ਕਰਕੇ ਸਾਰਾ ਸਹਿਜ ਮਾਰਗ ਹੈ ਗੁਰੂ ਨਾਨਕ ਦਾ, ਗ੍ਰਿਸਤੀਆਂ ਦਾ, ਸਹਿਜ ਪਾਏ ਜਿੰਨਾ ਤੂੰ ਹੋ ਸਕੇ, ਪਰ ਆਪਣਾ ਗੋਲ ਸਮਝ। ਗੋਲ ਕੀ ਹੈ? ਪਹਿਲੀ ਤੁਕ
ਜਿਸ ਸਿਮਰਤ ਸਭੇ, ਜਿਸ ਸਿਮਰਤ ਸਭੇ ਹੈ ਪਿਤਰੀ ਹੋ,
ਸੋ ਹਰੇ ਹਰੇ ਤੁਮੇ ਸਾਧ ਹੀ ਜਾ, ਔਂਕੜ ਦਿੱਤਾ ਹੈ ਪਹਿਲੇ ਲਫ਼ਜ਼ ਨੂੰ ਹੀ, ਜਿਸ ਨੂੰ। ਇਹ ਨਹੀਂ ਵੀ ਤੂੰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਜਪੀ ਚੱਲ, ਜਿਸ ਸੱਸੇ ਨੂੰ ਔਂਕੜ ਦੇਖ ਦਿੱਤਾ, ਔਰ ਉਹ ਕੀ ਹੈ?
ਸੋ ਹਰੇ ਹਰੇ
ਪਰਮੇਸ਼ਰ ਦੇ ਨਾਮ ਤੋਂ ਹੋਰ ਕਿਸੇ ਦੀ ਭਗਤੀ ਨਹੀਂ ਕਰਨੀ ਤੂੰ,
ਸੋ ਹਰੇ ਹਰੇ
ਸਟੇਜਾਂ ਚੱਲਣ ਲੱਗੀਆਂ ਹੁਣ। ਇਹ ਐਸਾ ਗਿਆਨ ਹੈ, ਐਸੇ ਸ਼ਬਦ ਹੈ, ਜਿੱਦਾਂ ਜਿੱਦਾਂ ਸ਼ਬਦ ਅਸੀਂ ਪਹਿਲਾਂ ਗਾਵਿਆ ਸੀ ਉਸੇ ਤਰ੍ਹਾਂ ਇਨਸਾਨ ਦੇ ਅੰਦਰ ਅਭਿਆਸੀ ਦੀ ਚੜ੍ਹਾਈ ਹੋਣੀ ਹੈ। ਪਹਿਲਾਂ ਉਹਨੂੰ ਅਸੀਸ ਵੀ ਤਾਂ ਹੀ ਮਿਲਣੀ ਹੈ, ਪਹਿਲਾਂ ਸਤਿਗੁਰ ਦਿਆਲ ਹੋਏਗਾ ਅਤੇ ਉਹ ਸਭ ਕੁਛ ਤੇਰੀ ਜਿਸਮ ਦੇ ਅੰਦਰ ਹੋਣਾ ਹੈ, ਬਾਹਰ ਨਹੀਂ ਹੋਣਾ। ਹੁਣ ਐਸੇ ਟਿਕਾਣੇ ਦੱਸੇਗਾ ਸ਼ਬਦ ਜਿਹੜੇ ਸੱਤੋ ਸੱਤ ਔਰ ਬਾਣੀ 'ਚ ਲਿਖੇ ਵੀ ਇਸ ਤਰ੍ਹਾਂ ਹੀ, ਇਸ ਤਰ੍ਹਾਂ ਪਹਿਲਾਂ ਆਹ ਹੋਏਗਾ ਫਿਰ ਆਹ ਹੋਏਗਾ ਫਿਰ ਆਹ ਹੋਏ। ਐਸਾ ਸ਼ਬਦ ਹੈ ਜੇ ਕਿਤੇ ਇੱਕ ਸ਼ਬਦ ਸਮਝ ਲਿਆ ਸਾਰੇ ਇਸੇ ਸੰਚੇ ਦੇ ਸ਼ਬਦ ਸਮਝ ਆਉਣ ਲੱਗ ਪੈਣਗੇ। ਤੋ ਪਹਿਲਾਂ ਸਤਿਗੁਰ ਨੂੰ ਜਿਹੜਾ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰ। ਉਹ ਗੁਰੂ ਨਾਨਕ ਨਹੀਂ ਹੈ, ਕੋਈ ਗੁਰੂ ਨਹੀਂ ਹੈ, ਬੰਦਾ ਨਹੀਂ ਹੈ, ਇਨਸਾਨ ਨਹੀਂ ਹੈ, ਉਹ ਅਕਾਲ ਪੁਰਖ ਦਾ ਐਸਾ ਸਰੂਪ ਹਸਤੀ ਹੈ ਜਿਹੜਾ ਜੁੱਗਾਂ ਜੁੱਗਾਂ ਤੋਂ ਹੈ। ਇਸ ਕਰਕੇ ਉਹੀ ਤੇਰਾ ਗੁਰੂ, ਉਹੀ ਤੇਰਾ ਸਤਿਗੁਰੂ, ਉਹੀ ਤੇਰਾ ਸਭ ਕੁਛ ਹੈ, ਸੱਜਣ ਹੈ, ਮਿੱਤਰ ਹੈ, ਅਸੀਸ ਦੇਣ ਵਾਲਾ, ਉਹੀ ਤੇਰਾ ਮਾਤਾ ਪਿਤਾ। ਅਸੀਂ ਅਨੇਕ ਸ਼ਬਦ ਲਿਆਵਾਂਗੇ ਇਸੇ ਪ੍ਰਕਰਨ ਦੇ ਵੀ ਅਕਾਲ ਪੁਰਖ ਨੂੰ ਧਿਆਨ 'ਚ ਰੱਖੋ, ਔਰ ਜਿਹੜਾ ਦੁਨਿਆਵੀ ਪਿਤਾ ਹੈ ਉਹਦੀ ਇੱਜ਼ਤ ਕਰਨੀ ਹੈ, ਉਹਦੇ ਨਾਲ ਝਗੜਨਾ ਨਹੀਂ ਹੈ। ਉਹ ਸਭ ਕੁਛ ਬੜਾ ਕੁਛ ਬਾਣੀ 'ਚੋਂ ਮਿਲਦਾ, ਲੇਕਿਨ ਇਹ ਹੈ ਵੀ ਅਸੂਲ ਮਿਲ ਰਹੇ ਨੇ ਵੀ ਸਾਡੀ ਸਾਰੀ ਬਾਣੀ ਦਾ ਮਾਤ ਪਿਤਾ ਕੌਣ ਹੈ?
ਗੁਰਦੇਵ ਮਾਤਾ, ਗੁਰਦੇਵ ਪਿਤਾ,
ਫਿਰ ਕਹੋ
ਗੁਰਦੇਵ ਮਾਤਾ,
ਐਡਾ ਜਨ ਜਨਨੀ ਦਾ ਉੱਚਾ ਦਰਜਾ ਦਿੱਤਾ ਹੈ, ਪਹਿਲਾਂ ਮਾਤਾ ਹੈ।
ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ ਪਿਤਾ।
ਆਓ ਜਿਹੜਾ ਪੁੱਤ ਹੈ ਇਹਨੇ ਵੀ ਬੀਬੀਆਂ ਨੇ ਛੱਡ ਦੇਣਾ ਸੀ। ਪੁੱਤ ਆਮ ਅਸੀਂ ਮੁੰਡੇ ਨੂੰ ਸਮਝ ਲੈਂਦੇ ਹਾਂ, ਸਾਡਾ ਪੁੱਤ ਕੀ ਹੈ?
ਜਨ ਗੁਰ ਸਿੱਖ ਪੁੱਤ ਹੋ ਹਰਿ ਜਪਿਓ ਹਰਿ ਨਿਸਤਾਰਿਆ।
ਕਿੱਡਾ ਭੁਲੇਖਾ ਕੱਢਦਾ ਸ਼ਬਦ ਪੁੱਤ ਹੈ, ਇੱਥੇ ਕੋਮਨ ਜੈਂਡਰ ਹੈ, ਬੀਬੀ ਲਈ ਵੀ ਹੈ, ਲੜਕੀ ਦੀ ਜੇ ਲੜਕੀ ਦਾ ਜਨਮ ਹੋਇਆ ਹੈ ਉਹਨੂੰ ਵੀ ਅਸੀਸ ਦੌਰ, ਉਹਨੂੰ ਵੀ ਸਿੱਖ ਪੁੱਤ ਕਿਹਾ ਹੈ।
ਜਨ ਗੁਰ ਸਿੱਖ ਪੁੱਤ ਹਰੇ ਜਪਿਓ ਹਰੇ ਨਿਸਤਾਰਿਆ।
ਜਿਹੜਾ ਨਹੀਂ ਜਪਦਾ ਜਾਂ ਵਿਛੜਿਆ ਪਿਆ ਹੈ, ਦੇਖੋ ਉਹਦੀ ਸਜ਼ਾ ਕੀ ਹੈ।
ਜੇ ਕੋਈ ਵਿਛੜ ਸਤਿਗੁਰ ਪਾਸ ਤਿਸ ਕਾਲਾ ਨੂੰ ਜੰਮੇ ਮਾਰਿਆ।
ਉਹਦਾ ਕਾਲਾ ਮੂੰਹ ਇੱਥੇ ਨਹੀਂ, ਇੱਥੇ ਤੋਂ ਬੜਾ ਸੁਰਖਰੂ ਫਿਰੇਗਾ, ਅੱਗੇ ਜਾ ਕੇ ਉਹਦਾ ਕਾਲਾ ਮੂੰਹ ਹੋ ਜਾਣਾ ਔਰ ਉਹਨੂੰ ਸਤਿਗੁਰੂ ਨਾਲ ਜਮਾਉਂਦੇ ਅਤੇ ਮਾਰਦੇ ਰਹਿਣਾ, ਉਹਦਾ ਜਨਮ ਮਰਨ ਨਹੀਂ ਮੁੱਕਣਾ। ਇਹ ਨਹੀਂ ਵੀ ਉਹਨਾਂ ਜੰਮੇ ਮਾਰਿਆ ਵੀ ਉਹਨੂੰ ਜਮਦੂਤ ਮਾਰਨਗੇ, ਬੜੀ ਵੱਡੀ ਸਜ਼ਾ ਹੈ। ਜੇ ਕੋਈ ਵਿਛੜ ਜਾਏ ਇਸ ਵਜੂਦ ਤੋਂ, ਹਸਤੀ ਤੋਂ, ਸਤਿਗੁਰ ਤੋਂ, ਇਸ ਕਾਲਾ ਨੂੰ ਦਰਗਾਹ 'ਚ ਉਹਦਾ ਕੌਲਾ ਦਾ ਬੇਲੀ ਕੋਈ ਨਹੀਂ ਹੋਏਗਾ, ਕਿਉਂਕਿ ਸਤਿਗੁਰ ਦਰਗਾਹ ਦਾ ਵਿਚੋਲਾ ਹੈ, ਉੱਥੇ ਉਹ ਖੜ੍ਹਾ ਹੁੰਦਾ ਹੈ। ਇਸ ਕਰਕੇ ਜਿਹਨੇ ਨਾਮ ਜਪਿਆ ਉਹਦੇ ਲਈ ਸੱਜਣ ਹੈ, ਇਸੇ ਕਰਕੇ ਜਿਹੜਾ ਕਾਲਾ ਮੂੰਹ ਹੈ ਇਹ ਅਗਲਾ ਹੈ। ਇੱਥੇ ਉਹਨਾਂ ਦੇ ਬਹੁਤ ਵਧੀਆ ਮੂੰਹ ਹੋਣਗੇ, ਤੁਸੀਂ ਪਛਾਣ ਨਹੀਂ ਸਕੋਗੇ। ਉੱਥੇ ਅੱਗੇ ਕਾਲਾ ਮੂੰਹ ਜੰਮੇ ਮਾਰਿਆ, ਉਹਨੂੰ ਜਮਾਉਂਦਾ ਰਹੋ ਸਤਿਗੁਰੂ, ਮਤਲਬ ਜਨਮ ਮਰਨ 'ਤੇ ਨਹੀਂ ਛੱਟੇਗਾ। ਇਸ ਕਰਕੇ ਸਤਿਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਉਹਦੇ ਹੀ ਅਸੀਂ ਪੁੱਤ ਹੈਂ। ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਹੈ, ਉਹ ਆਪ ਬਾਬਾ ਨਾਨਕ ਨਹੀਂ ਬਣਦੇ, ਉਹ ਕਹਿੰਦੇ ਜਨ ਨਾਨਕ। ਸਾਰੀ ਵਡਿਆਈ, ਸਾਰੇ ਮਹੱਲੇ, ਸਾਰੇ ਗੁਰੂ ਜਨ ਨਾਨਕ ਨੂੰ ਵਡਿਆਈ ਦੇਣਗੇ, ਬਾਕੀ ਆਪ ਦਾਸਨ ਦਾਸ ਬਣਨਗੇ। ਮੈਂ ਗੁਰੂ ਬਾਬੇ ਨਾਨਕ ਦੀ ਐਡੀ ਵਡਿਆਈ ਹੈ ਵੀ ਕਹਿੰਦੇ ਹੇ ਉਹਦੇ ਉਹਦੇ ਆਪਣੇ ਉਹਦੇ ਪੁੱਤਾਂ ਵੱਲ ਇਸ਼ਾਰਾ ਨਹੀਂ ਹੈ, ਸ੍ਰੀ ਚੰਦ ਅਤੇ ਲਖਮੀ ਚੰਦ ਵੱਲ। ਉਹ ਕਹਿੰਦੇ ਹੈ ਕੌਣ ਉਹਦੇ ਪੁੱਤ ਹੈ? ਜਨ ਨਾਨਕ ਦੇ ਵਿਛੜ ਜਾਏ ਸਤਿਗੁਰ ਪਾਸੋਂ ਅਤੇ ਇਸ ਕਾਲਾ ਨੂੰ ਜੰਮੇ ਮਾਰਿਆ, ਉਹਨੂੰ ਕਿੱਡੀ ਵੱਡੀ ਸਜ਼ਾ ਹੈ। ਇਸ ਕਰਕੇ ਇਸ ਵਜੂਦ ਨੂੰ ਅਸੀਂ ਸ਼ਬਦਾਂ ਦੇ ਵਿੱਚ ਪਿਆਰ ਪਾਉਣਾ ਹੈ ਔਰ ਇਹ ਸ਼ਬਦ ਚੱਲਦਾ ਰਹੇਗਾ। ਅਗਲੀ ਬੈਠਕ 'ਚ ਅਸੀਂ ਫਿਰ ਬਾਕੀ ਲਾਈਨਾਂ ਦਾ ਭਾਵ ਅਰਥ ਲਾਂਗੇ ਔਰ ਅੱਜ ਅਸੀਂ ਅਜੀਬ ਚੀਜ਼ਾਂ ਲੱਭਣੀਆਂ ਵੀ ਸਿਰਫ ਬੱਚੇ ਜੋ ਪੁੱਤ ਜੰਮਦਾ ਹੈ ਉਹਦੇ 'ਤੇ ਨਹੀਂ, ਜੋ ਲੜਕੀ ਵੀ ਜੰਮਦੀ ਹੈ ਅਸੀਂ ਉਹਦੀ ਵੀ ਗੁਰਸਿੱਖ ਪੁੱਤ ਹੈ ਉਹ, ਇਸ ਕਰਕੇ ਉਹਦੇ 'ਤੇ ਵੀ ਅਸੀਂ ਸਾਰੀਆਂ ਅਸੀਸਾਂ ਲੈਣੀਆਂ ਹੈ।
ਮਾਤਾ ਕੀ ਜਿਸ ਸਿਮਰਤ ਸਭੇ ਕਿਲ ਵਿਖਣਾ, ਜਿਸ ਸਿਮਰਤ ਸਭੇ ਕਿਲ ਵਿਖਣਾ, ਪਿਤਰੀ ਹੋ ਪਿਤਰੀ ਕਾਇਆ
ਰਹਾਉ ਏ ਸਤਿਗੁਰ ਤੁਮਹਿ ਕੋ
ਹੋਏ ਦਿਆਲਾ
ਸਤਿਗੁਰ
ਤੁਮਹਿ ਕੋ ਹੋਏ ਦਿਆਲਾ
ਸੰਤ ਸੰਗੇ
ਤੇਰੀ ਪ੍ਰੀਤੇ
ਏ ਸੰਤ
ਸੰਗੇ ਤੇਰੀ ਪ੍ਰੀਤੇ ਕਾਪੜ ਪੱਤੇ ਪਰ
ਜਿਸਨੂੰ ਦਇਆ ਸਦਾ ਹੋਏ
ਏ ਜਿਸਨੂੰ ਦਇਆ ਸਦਾ ਹੋਏ
ਸਤਿਗੁਰ ਅੰਦਰੋਂ ਨਿਰਵੈਰ
ਸਤਿਗੁਰ ਅੰਦਰੋਂ ਨਿਰਵੈਰ ਹੈ
ਸਭ ਦੇਖੇ ਬ੍ਰਹਮ ਇੱਕ ਸੋਏ
ਸਭ ਦੇਖੇ
ਸਤਿਗੁਰ ਨੂੰ ਦੇਹਾ
ਕੋ
ਦੇਹਾ ਫਲ
ਪਾਵੇ ਕੋਏ
ਸਤਿਗੁਰ ਸਭਨਾ ਦਾ
ਭਲਾ ਮਨਾਏਗਾ
ਸਤਿਗੁਰ
ਸਭਨਾ ਦਾ ਭਲਾ ਮਨਾਏਗਾ
ਤਿਸ ਦਾ ਬੁਰਾ ਚੜ੍ਹਦੀ ਕਲਾ
ਨਾਨਕ ਨਾਮੇ ਚੜ੍ਹਦੀ ਕਲਾ
ਤੇਰੇ ਭਾਣੇ
ਸਰਬਤ ਦਾ ਭਲਾ
ਤੇਰੇ ਭਾਣੇ
ਸਰਬਤ ਦਾ ਭਲਾ
ਬੋਲੋ
ਵਾਹਿਗੁਰੂ ਜੀ ਕਾ ਖਾਲਸਾ
ਹੇ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।